ਪੰਥ ਦੇ ਮਹਾਨ ਵਿਦਵਾਨ, ਜਿਸ ਮਹਾਨ ਵਿਦਵਾਨ ਦਾ ਸਾਡੇ ਤੇ ਬੜਾ ਵੱਡਾ ਮਹਾਨ ਭਾਰੀ ਪਰਉਪਕਾਰ ਹੈ, ਰੋਮ ਰੋਮ ਕਰਕੇ ਵੀ ਸ਼ੁਕਰਾਨਾ ਕਰੀਏ ਤਾਂ ਵੀ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਦੇ ਕੀਤੇ ਪਰਉਪਕਾਰ ਦਾ ਦੇਣ ਨਹੀਂ ਦੇ ਸਕਦੇ। ਐਸੇ ਮਹਾਨ ਵਿਦਵਾਨ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇੱਕ ਪਾਵਨ ਕਥਾ ਦਸਵੇਂ ਪਾਤਸ਼ਾਹ ਦਾ ਇਤਿਹਾਸ ਬੜੇ ਪਿਆਰ ਨਾਲ, ਬੜੇ ਸਤਿਕਾਰ ਨਾਲ ਔਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਲਿਖਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਇੱਕ ਸਿੱਖ ਭਾਈ ਆਨੰਦ ਸਿੰਘ ਨੂੰ ਉਪਦੇਸ਼ ਦੇ ਰਹੇ ਨੇ। ਪਹਿਲਾਂ ਇੱਕ ਸਾਧੂ ਦੀ, ਵਿਰਕਤ ਸਾਧੂ ਦੀ ਜਿਸ ਨੂੰ ਨਿਰਵਿਰਤੀ ਦਾ ਮਾਰਗ ਕਹਿੰਦੇ ਨੇ, ਉਹ ਕਥਾ ਸੁਣਾਈ। ਆਖਿਆ ਆਨੰਦ ਸਿੰਘ ਜੇ ਸਾਧੂ ਬਣਨਾ, ਫਕੀਰ ਬਣਨਾ ਤਾਂ ਇਸ ਤਰ੍ਹਾਂ ਦਾ ਬਣੇ। ਦੂਸਰੀ ਉਦਾਹਰਨ ਮਹਾਰਾਜ ਜੀ ਨੇ ਇੱਕ ਕਬੂਤਰਾਂ ਦੇ ਜੋੜੇ ਦੀ ਸੁਣਾਈ ਹੈ ਕਿ ਕਿਵੇਂ ਉਹਨਾਂ ਦੇ ਕੋਲ ਇੱਕ ਸ਼ਿਕਾਰੀ ਆਇਆ ਔਰ ਉਸ ਸ਼ਿਕਾਰੀ ਨੂੰ ਆਪਣੇ ਘਰ ਦਾ ਪ੍ਰਾਹੁਣਾ ਜਾਣ ਕੇ ਕਿ ਅਸੀਂ ਗ੍ਰਿਸਤੀ ਹਾਂ, ਉਸ ਸ਼ਿਕਾਰੀ ਦੀ ਸੇਵਾ ਕਰਦਿਆਂ ਆਪਣਾ ਆਪਾ ਕੁਰਬਾਨ ਕਰ ਦਿੱਤਾ, ਅੱਗ ਵਿੱਚ ਸੜ ਕੇ ਮਰ ਗਏ ਕਿ ਸਾਨੂੰ ਭੁੰਨ ਕੇ ਖਾ ਕੇ ਆਪਣਾ ਪੇਟ ਭਰ ਲਵੇ। ਔਰ ਇੱਕ ਗ੍ਰਿਸਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇੱਕ ਗ੍ਰਿਸਤੀ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹ ਆਚਰਣ ਇਸ ਕਹਾਣੀ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸੇ। ਆਖਿਆ ਆਨੰਦ ਸਿੰਘ ਜੇ ਗ੍ਰਿਸਤੀ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਬਣੀ। ਆਨੰਦ ਸਿੰਘ ਨੇ ਆਖਿਆ, ਮਹਾਰਾਜ ਮੈਂ ਤੁਹਾਡਾ ਸਿੱਖ ਹਾਂ ਔਰ ਮੈਂ ਗ੍ਰਿਸਤ ਧਰਮ ਧਾਰਨ ਕਰਾਂਗਾ, ਪਰ ਗੁਰਸਿੱਖਾਂ ਦੀ ਸੇਵਾ ਮੈਂ ਤਦੇ ਕਰ ਸਕਦਾ ਜੇ ਤੁਸੀਂ ਕਿਰਪਾ ਕਰੋਗੇ, ਦਇਆ ਕਰੋਗੇ, ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ। ਕਲਗੀਧਰ ਜੀ ਨੇ ਹੁਕਮ ਕੀਤਾ, ਆਨੰਦ ਸਿੰਘ ਤੂੰ ਆਪਣਾ ਪਰਿਵਾਰ ਵੀ ਇੱਥੇ ਲੈ ਆ, ਸ੍ਰੀ ਆਨੰਦਪੁਰ ਸਾਹਿਬ ਇੱਥੇ ਰਹਿ ਕੇ ਤੂੰ ਨਾਲੇ ਗੁਰੂ ਘਰ ਦੀ ਸੇਵਾ ਕਰ, ਨਾਲੇ ਆਪਣੇ ਗ੍ਰਿਸਤ ਧਰਮ ਦੀ ਪਾਲਣਾ ਕਰ। ਸਤਿਗੁਰਾਂ ਦਾ ਵਚਨ ਮੰਨ ਕੇ ਆਨੰਦ ਸਿੰਘ ਆਪਣਾ ਪਰਿਵਾਰ ਸ੍ਰੀ ਆਨੰਦਪੁਰ ਸਾਹਿਬ ਲੈ ਆਇਆ ਔਰ ਗੁਰੂ ਘਰ ਵਿੱਚ ਰਹਿ ਕੇ ਸਤਿਗੁਰਾਂ ਦੀ, ਸਿੱਖਾਂ ਦੀ ਸੇਵਾ ਕਰਦਾ। ਮਹਾਰਾਜ ਗੁਰੂ ਕਲਗੀਧਰ ਦੀਆਂ ਖੁਸ਼ੀਆਂ ਲੈਂਦਾ। ਇਹ ਕਥਾ ਆਪਾਂ ਕੱਲ ਦੇ ਪ੍ਰਕਰਨ ਵਿੱਚ, ਪ੍ਰਸੰਗ ਵਿੱਚ ਸਰਵਣ ਕੀਤੀ ਸੀ। ਅੱਜ ਦਾ ਅਗਲਾ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਗੁਰੂ ਘਰ ਦੇ ਸਿੰਘ ਹੋਏ ਨੇ ਭਾਈ ਮਾਲਾ ਸਿੰਘ ਤੇ ਭਾਈ ਲਾਹੌਰਾ ਸਿੰਘ। ਇਹਨਾਂ ਦੀ ਕਥਾ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਜੋ ਸੋ ਸਾਖੀ ਦੇ ਵਿੱਚ ਲਿਖੀ ਹੈ ਉਹਦਾ ਅਨੁਵਾਦ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ, ਦਸਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਸਿੱਖਨ ਕਰੈ ਸੰਭਾਰ।
ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਕਲਗੀਧਰ ਜੀ ਆਪਣੇ ਸਿੱਖਾਂ ਦੀ ਸੰਭਾਲ ਕਰਦੇ ਨੇ। ਜਿਵੇਂ ਭਾਈ ਆਨੰਦ ਸਿੰਘ ਨੂੰ ਸਿੱਧੇ ਰਸਤੇ ਪਾਇਆ, ਮਾਰਗ ਦਰਸ਼ਨ ਕੀਤਾ ਭਾਈ ਆਨੰਦ ਸਿੰਘ ਦਾ, ਇਸ ਤਰ੍ਹਾਂ ਪਤਾ ਨੀ ਕਿਤਨੇ ਕੁ ਸਿੱਖਾਂ ਨੂੰ ਸਤਿਗੁਰੂ ਜੀ ਨੇ ਸੰਭਾਲਿਆ, ਕਿਤਨੇ ਕੁ ਸਿੱਖਾਂ ਦੀ ਕਲਿਆਣ ਕੀਤੀ ਹੈ।
ਪਰ ਭਰਪੂਰ ਲੰਘਾਵਈ ਅਤ ਪਵ ਜਲ ਤੇ ਪਾਰ।
ਪੂਰਾਂ ਦੇ ਪੂਰ ਭਰ ਭਰ ਕੇ ਸਤਿਗੁਰੂ ਜੀ ਇਸ ਪਵ ਜਲ ਤੋਂ, ਸੰਸਾਰ ਸਮੁੰਦਰ ਤੋਂ ਆਪਣੇ ਗੁਰਸਿੱਖਾਂ ਨੂੰ ਪਾਰ ਉਤਾਰ ਰਹੇ ਨੇ। ਪੂਰਾਂ ਦੇ ਪੂਰ ਭਰ ਕੇ ਬੇਅੰਤ ਗੁਰਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਅਣਗਿਣਤ ਸਿੱਖਾਂ ਨੂੰ ਇਸ ਭਵ ਜਲ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਾਰ ਰਹੇ ਹਨ।
ਨਿਸ਼ਾਨੀ ਛੰਦ ਬੀਤਿਓ ਮਾਸ ਵਿਸ਼ਾਖ ਸ਼ੁਭ ਚੜ ਕਾਨਨ ਜਾਤੇ।
ਇਸ ਤਰ੍ਹਾਂ ਵਿਸਾਖ ਦਾ ਮਹੀਨਾ ਬੀਤਿਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਵਿਚਰਦੇ ਹਨ।
ਤਰਵਰ ਪੁਸ਼ਪਤ ਨਿਰਖ ਤੇ ਸ਼ੋਭਾ ਬਹੁ ਪਾਂਤੇ।
ਔਰ ਜੰਗਲ ਵਿੱਚ ਜਾ ਕੇ ਸਤਿਗੁਰੂ ਜੀ ਸੋਹਣੇ ਦਰਖਤਾਂ ਨੂੰ ਵੇਖਦੇ ਨੇ, ਜਿਨ੍ਹਾਂ ਦਰਖਤਾਂ ਤੇ ਬੜੇ ਬੜੇ ਸੁੰਦਰ ਫੁੱਲ ਲੱਗੇ ਹੋਏ ਨੇ, ਫਲ ਲੱਗੇ ਹੋਏ ਨੇ, ਕਈ ਜਾਤੀਆਂ ਦੇ ਕਈ ਪ੍ਰਕਾਰ ਦੇ ਫੁੱਲ ਖਿੜੇ ਹੋਏ ਸ਼ੋਭਾ ਪਾ ਰਹੇ ਹਨ।
ਬਰਨ ਬਰਨ ਕੇ ਪੁਸ਼ਪ ਗਨ ਚਿਤ ਮੋਹ ਦੇ ਉਪਾਵੇ।
ਰੰਗ ਰੰਗ ਦੇ ਫੁੱਲ ਖਿੜੇ ਹੋਏ ਨੇ, ਬਰਨ ਬਰਨ ਕੇ ਅਨੇਕ ਪ੍ਰਕਾਰ ਦੇ ਰੰਗਾਂ ਦੇ ਪੁਸ਼ਪ ਖਿੜੇ ਹੋਏ, ਜਿਨ੍ਹਾਂ ਨੂੰ ਵੇਖ ਕੇ ਮਨ ਚ ਖੁਸ਼ੀ ਪੈਦਾ ਹੁੰਦੀ ਹੈ, ਹਿਰਦੇ ਵਿਚ ਮੋਦ ਪੈਦਾ ਹੁੰਦਾ ਹੈ। ਐਸੇ ਕਈ ਪ੍ਰਕਾਰ ਦੇ ਕਈ ਰੰਗਾਂ ਦੇ ਫੁੱਲ ਬਨ ਵਿਚ ਜੰਗਲ ਵਿਚ ਖਿੜੇ ਹੋਏ ਹਨ।
ਵਿਚਰੈ ਕਰਤੇ ਅਖੇਰ ਕੋ ਜਿਤ ਕਿਤ ਫੇਰੇ ਆਵੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਜੰਗਲ ਵਿਚ ਸ਼ਿਕਾਰ ਖੇਡਣ ਵਾਸਤੇ ਦੂਰ ਤੱਕ ਜਾਂਦੇ ਨੇ, ਔਰ ਜੰਗਲ ਵਿਚ ਆਪਣੀ ਸਵੈ ਇੱਛਾ ਨਾਲ ਮਹਾਰਾਜ ਜੀ ਵਿਚਰਦੇ ਨੇ। ਜਿੱਧਰ ਸਤਿਗੁਰਾਂ ਦਾ ਚਿੱਤ ਕਰਦਾ ਹੈ ਉਸੇ ਪਾਸੇ ਜੰਗਲ ਵਿਚ ਜਾ ਕੇ ਸ਼ਿਕਾਰ ਖੇਡਦੇ ਹਨ।
ਜਹਿ ਕੁਨੀਤ ਦੇਖੇ ਸੁਣੇ ਚੜ ਦੁਸ਼ਟ ਬਿਡਾਰੇ।
ਅਨੇਕਾਂ ਨਗਰਾਂ ਗ੍ਰਾਮਾਂ ਵਿਚ ਵੀ ਮਹਾਰਾਜ ਜੀ ਹੋ ਕੇ ਆਉਂਦੇ ਨੇ, ਜਿਸ ਨਗਰ ਵਿਚ ਸੁਣਦੇ ਨੇ ਕਿ ਕੋਈ ਕੁਨੀਤੀ ਕਰ ਰਿਹਾ ਹੈ। ਕੁਨੀਤ ਦਾ ਮਤਲਬ ਹੈ ਕਿ ਕੋਈ ਜ਼ੁਲਮ ਕਰ ਰਿਹਾ ਹੈ, ਤਾਕਤਵਰ ਕਮਜ਼ੋਰ ਤੇ ਜ਼ੁਲਮ ਕਰ ਰਿਹਾ ਹੈ, ਅਤਿਆਚਾਰ ਕਰ ਰਿਹਾ ਹੈ। ਤੋ ਸਤਿਗੁਰੂ ਜੀ ਆਪਣੀ ਫੌਜ ਸਮੇਤ ਉਸੇ ਨਗਰ ਚ ਜਾ ਪਹੁੰਚਦੇ ਨੇ, ਜਿਹੜਾ ਜ਼ੁਲਮ ਕਰਦਾ ਉਹਨੂੰ ਸੋਧਾ ਲਾਉਂਦੇ ਨੇ, ਜਿਹੜਾ ਜ਼ੁਲਮ ਕਰਨ ਵਾਲਾ ਫਿਰ ਉਹਨੂੰ ਦੰਡ ਦਿੰਦੇ ਨੇ, ਉਹਨੂੰ ਸਜ਼ਾ ਲਾਉਂਦੇ ਹਨ।
ਦੇਤੇ ਉਪਾਇਨ ਕੋ ਮਿਲੈ ਤਿਸ ਰੱਛਾ ਤਾਰੇ।
ਜਿਹੜਾ ਸਤਿਗੁਰਾਂ ਨੂੰ ਭੇਟਾਵਾਂ ਭੇਟ ਕਰਕੇ ਮਿਲਦਾ, ਕਈ ਨਗਰਾਂ ਵਾਲੇ ਆ ਕੇ ਸਤਿਗੁਰਾਂ ਨੂੰ ਭੇਟਾਵਾਂ ਭੇਟ ਕਰਦੇ ਨੇ। ਉਹ ਕਹਿੰਦੇ ਮਹਾਰਾਜ ਅਸੀਂ ਪਹਾੜੀ ਰਾਜਿਆਂ ਨੂੰ ਮਾਮਲਾ ਨਹੀਂ ਤਾਰਨਾ, ਜਿਹੜਾ ਮਾਮਲਾ ਅਸੀਂ ਪਹਾੜੀ ਰਾਜਿਆਂ ਨੂੰ ਤਾਰਨਾ ਉਹ ਹੁਣ ਅਸੀਂ ਤੁਹਾਡੇ ਚਰਨਾਂ ਚ ਭੇਟ ਕਰਾਂਗੇ, ਕਿਉਂਕਿ ਤੁਸੀਂ ਸਾਡੀ ਰੱਖਿਆ ਕਰਦੇ ਹੋ। ਤੋ ਇਸ ਤਰ੍ਹਾਂ ਜਿਹੜੇ ਨਗਰਾਂ ਵਾਲੇ ਗ੍ਰਾਮਾਂ ਵਾਲੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਭੇਟਾਵਾਂ ਭੇਟ ਕਰਦੇ ਨੇ, ਸਤਿਗੁਰੂ ਜੀ ਉਹਨਾਂ ਨਗਰਾਂ ਗ੍ਰਾਮਾਂ ਵਾਲਿਆਂ ਦੀ ਰੱਖਿਆ ਕਰਦੇ ਹਨ।
ਅਕਰੇ ਆਨ ਨ ਮਾਨਈ ਹੋਏ ਆਪ ਭਰੋਸਾ।
ਜਿਹੜਾ ਕੋਈ ਪਿੰਡ ਵਾਲਾ ਨਗਰ ਵਾਲਾ ਆਕੜਦਾ ਗੁਰੂ ਘਰ ਦੇ ਨਾਲ, ਆਕੜ ਰੱਖਦਾ ਹੰਕਾਰ ਦੇ ਨਾਲ, ਗੁਰੂ ਘਰ ਦੀ ਆਨ ਨਹੀਂ ਮੰਨਦਾ, ਔਰ ਆਪਣੇ ਆਪ ਤੇ ਬੜਾ ਭਰੋਸਾ ਰੱਖਦੇ ਨੇ ਕਿ ਅਸੀਂ ਬੜੇ ਤਾਕਤਵਰ ਹਾਂ, ਅਸੀਂ ਬੜੇ ਬਲਵਾਨ ਹਾਂ, ਅਸੀਂ ਗੁਰੂ ਘਰ ਦੀ ਆਨ ਕਿਉਂ ਮੰਨੀਏ। ਏਦਾਂ ਦੇ ਜਿਹੜੇ ਹੰਕਾਰੀ ਲੋਕ ਨੇ ਆਕੜ ਦੇ ਵਿੱਚ ਹੰਕਾਰੇ ਹੋਏ ਨੇ।
ਲੂਟੈ ਤਿਸ ਕੋ ਖਾਲਸਾ ਜਾਣੈ ਜਿਸ ਦੋਸ਼ਾ।
ਉਹਨਾਂ ਨੂੰ ਜਾ ਕੇ ਖਾਲਸਾ ਲੁੱਟ ਲਿਆਉਂਦਾ, ਖਾਲਸਾ ਜਾ ਕੇ ਫਿਰ ਉਹਨਾਂ ਦੀ ਲੁੱਟ ਮਾਰ ਕਰਦਾ ਹੈ, ਔਰ ਉਹਨਾਂ ਨੂੰ ਜਾ ਕੇ ਸੋਧਾ ਲਾਉਂਦਾ ਖਾਲਸਾ। ਜਿਹਦੇ ਵਿੱਚ ਵੀ ਕੋਈ ਦੋਸ਼ ਵੇਖਦਾ, ਖਾਲਸਾ ਸਿੰਘ ਕਿਸੇ ਚ ਦੋਸ਼ ਵੇਖਦੇ ਨੇ, ਕੁਨੀਤੀ ਹੁੰਦੀ ਵੇਖਦੇ ਨੇ, ਉਹਨੂੰ ਜਾ ਕੇ ਫਿਰ ਖਾਲਸਾ ਸੋਧਾ ਲਾਉਂਦਾ ਹੈ।
ਇਸੀ ਰੀਤ ਗਰੀ ਮਖ ਬੀਤੀ ਬਰਖਾਰ ਤੁਆਈ।
ਇਸੇ ਤਰ੍ਹਾਂ ਗਰੀਖਮ ਰੁੱਤ ਜਿਹੜੀ ਗਰਮੀ ਦੀ ਰੁੱਤ ਬਤੀਤ ਹੋ ਗਈ ਤੇ ਇਤਨੇ ਨੂੰ ਵਰਖਾ ਦੀ ਰੁੱਤ ਆ ਗਈ। ਆ ਜਿਹੜੇ ਸਾਵਣ ਭਾਦਰੋਂ ਦੇ ਦਿਨ ਅੱਜ ਕੱਲ ਚੱਲ ਰਹੇ ਨੇ, ਇਹਨੂੰ ਵਰਖਾ ਰੁੱਤ ਕਹਿੰਦੇ ਨੇ, ਇਹ ਵਰਖਾ ਦੀ ਰੁੱਤ ਮੀਂਹ ਦੀ ਰੁੱਤ ਆ ਗਈ।
ਨਹੀਂ ਕਟਾ ਚੋਂ ਦਿਸ਼ ਉੱਠੀ ਕੁੰਮਡੈ ਸਮੁਦਾਈ।
ਨਵੀਆਂ ਨਵੀਆਂ ਘਟਾਵਾਂ ਆਕਾਸ਼ ਵਿੱਚ ਬੱਦਲ ਦੀਆਂ ਉਮੜ ਉਮੜ ਕੇ ਆਉਂਦੀਆਂ ਨੇ, ਔਰ ਚਾਰੇ ਪਾਸੇ ਬਹੁਤ ਜ਼ਿਆਦਾ ਬੱਦਲ ਦੀਆਂ ਘਟਾਵਾਂ ਘੁੰਮਟਦੀਆਂ ਹਨ, ਚੌ ਪਾਸਿਓ ਬੱਦਲਾਂ ਦੀਆਂ ਘਟਾਵਾਂ ਨਜ਼ਰ ਆਉਂਦੀਆਂ ਹਨ।
ਧਾਰਾ ਚੋਰਤ ਧਰਨ ਪਰ ਹਰਿਆਵਲ ਹੋਈ।
ਬੱਦਲਾਂ ਦੀ ਘਟਾ ਦੇ ਵਿੱਚੋਂ ਮੀਂਹ ਵਰਸਦਾ, ਮੀਂਹ ਦੀਆਂ ਬੂੰਦਾਂ ਜ਼ਮੀਨ ਤੇ ਪੈਂਦੀਆਂ ਨੇ, ਜਿਸ ਕਰਕੇ ਸਾਰੀ ਜ਼ਮੀਨ ਹਰਿਆਵਲ ਹੀ ਹਰਿਆਵਲ ਦਿਸਦੀ ਹੈ, ਹਰ ਪਾਸੇ ਹਰਿਆਵਲ ਹੀ ਹਰਿਆਵਲ, ਘਾਹ ਹੀ ਘਾਹ ਨਜ਼ਰ ਆਉਂਦਾ ਹੈ, ਫਸਲਾਂ ਹਰੀਆਂ ਭਰੀਆਂ ਨਜ਼ਰ ਆਉਂਦੀਆਂ ਹਨ।
ਦਾਦਰ ਮੋਰਨ ਸ਼ੋਰ ਕਰ ਚਿਤ ਹਰ ਕੇ ਸੋਈ।
ਬੱਦਲਾਂ ਦੀ ਘਟਾ ਵੇਖ ਕੇ, ਮੀਂਹ ਵਰਸਦਾ ਵੇਖ ਕੇ, ਦਾਦਰ ਨਾਮ ਹੈ ਡੱਡੂਆਂ ਦਾ, ਡੱਡੂ ਬੋਲਦੇ ਨੇ ਉੱਚੀ ਉੱਚੀ ਆਵਾਜ਼ ਵਿੱਚ, ਮੋਰ ਬੋਲਦੇ ਨੇ ਤੇ ਮੋਰ ਵੀ ਪਹਿਲਾਂ ਪਾਉਂਦੇ ਨੇ ਬੱਦਲਾਂ ਦੀਆਂ ਘਟਾਵਾਂ ਵੇਖ ਕੇ।
ਕਰੇ ਆਨੰਦ ਆਨੰਦਪੁਰ ਸੁਖ ਕੰਦ ਮੁਕੰਦਾ।
ਸੁੱਖਾਂ ਦੇ ਮੂਲ ਗੁਰੂ ਕਲਗੀਧਰ ਜੀ ਜੋ ਮੁਕਤੀ ਦਾਤੇ ਹਨ, ਆਪਣੇ ਸਿੱਖਾਂ ਨੂੰ ਮੋਕਸ਼ ਪ੍ਰਦਾਨ ਕਰਨ ਵਾਲੇ ਹਨ, ਐਸੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਸੇ ਤਰ੍ਹਾਂ ਸਾਵਣ ਦਾ ਮਹੀਨਾ ਬੀਤ ਗਿਆ, ਭਾਦਰੋਂ ਦਾ ਮਹੀਨਾ ਆ ਗਿਆ, ਤੇ ਭਾਦਰੋਂ ਦੇ ਮਹੀਨੇ ਦੇ ਵਿੱਚ ਨਦੀਆਂ ਦੇ ਵਿੱਚ ਪਾਣੀ ਵਹਿ ਰਿਹਾ, ਭਰ ਕੇ ਨਦੀਆਂ ਵਗਦੀਆਂ ਨੇ। ਦਰਿਆ ਲਾਗਿਓਂ ਵਗਦਾ ਸਤਲੁਜ ਦਰਿਆ, ਸ੍ਰੀ ਅਨੰਦਪੁਰ ਸਾਹਿਬ ਦੇ ਨੇੜਿਓਂ ਵਗਦਾ ਹੈ। ਸਤਲੁਜ ਦਰਿਆ ਭਾਦਰੋਂ ਦੇ ਮਹੀਨੇ ਵਿੱਚ ਭਰ ਕੇ ਵਗਦਾ ਹੈ। ਨੇੜੇ ਤੇੜੇ ਜਿਹੜੀਆਂ ਹੋਰ ਨਦੀਆਂ ਨੇ ਉਹ ਵੀ ਨਦੀਆਂ ਭਰ ਕੇ ਪਾਣੀ ਨਾਲ ਵਗਦੀਆਂ ਹਨ।
ਮੰਦਰ ਹੋ ਤੋ ਉਹ ਤੰਗ ਬੋ ਤਿਸ ਪਰ ਨਿਸਮਾਈ।
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਮਹਿਲ ਉੱਚਾ ਬਣਿਆ ਹੋਇਆ। ਕਈ ਮਹਿਲ ਸਨ ਮਹਾਰਾਜ ਸੱਚੇ ਪਾਤਸ਼ਾਹ ਦੇ, ਤੇ ਇੱਕ ਮਹਿਲ ਬੜਾ ਉਚਾਈ ਤੇ ਬਣਿਆ ਹੋਇਆ। ਤੇ ਮਹਿਲ ਦੇ ਵਿੱਚ ਗਰਮੀਆਂ ਦੇ ਦਿਨ ਸਨ, ਭਾਦਰੋਂ ਦੇ ਵਿੱਚ ਗਰਮੀ ਵੀ ਅੱਤ ਦੀ ਪੈਂਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇੱਕ ਦਿਨ ਦਾ ਬਚਨ ਹੈ, ਰਾਤ ਦਾ ਸਮਾਂ ਹੈ।
ਹਿਤ ਸੁਪਤਨ ਸਤ ਗੁਰ ਚੜੇ ਗਰਮੀ ਜੈ ਨਾਈ।
ਮਹਾਰਾਜ ਜੀ ਕੋਠੇ ਦੀ ਛੱਤ ਤੇ ਜਾ ਚੜੇ, ਉੱਤੇ ਆਸਣ ਲਵਾਇਆ, ਕਿਉਂਕਿ ਗਰਮੀਆਂ ਦੇ ਦਿਨ ਸਨ ਤੇ ਉੱਤੇ ਹਵਾ ਆਲੇ ਦੁਆਲੇ ਆਨੰਦਪੁਰ ਸਾਹਿਬ ਦਾ ਬੜਾ ਵਧੀਆ ਮੌਸਮ ਹੈ, ਚਾਰੇ ਪਾਸਿਓਂ ਹਵਾਵਾਂ ਚੱਲਦੀਆਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਠੇ ਦੀ ਛੱਤ ਉੱਤੇ ਆਸਣ ਲਵਾਇਆ। ਗਰਮੀ ਉੱਤੇ ਕੋਈ ਨਹੀਂ ਸੀ, ਉੱਤੇ ਮੌਸਮ ਠੰਡਾ ਸੀ। ਤੋ ਸਤਿਗੁਰੂ ਜੀ ਨੇ ਕੋਠੇ ਦੀ ਛੱਤ ਉੱਤੇ ਚੁਬਾਰੇ ਉੱਤੇ ਆਸਣ ਲਵਾਇਆ ਹੈ।
ਆਏ ਬਾਯੂ ਸਭ ਦਰਨ ਤੇ ਸੀਤਲ ਸਮੁਦਾਈ।
ਉੱਤੇ ਚੁਬਾਰਾ ਬਣਿਆ ਹੋਇਆ, ਦਰਵਾਜੇ ਸਾਰੇ ਚਾਰੇ ਪਾਸਿਓਂ ਬਾਰੀਆਂ ਖੁੱਲੀਆਂ ਹੋਈਆਂ ਤੇ ਚਾਰੇ ਪਾਸਿਆਂ ਤੋਂ ਹਵਾ ਆਉਂਦੀ ਹੈ ਬੜੀ ਸੋਹਣੀ। ਚਾਰੇ ਪਾਸਿਓਂ ਹਵਾ ਇੱਕ ਪਾਸਿਓਂ ਆਉਂਦੀ, ਦੂਜੇ ਪਾਸਿਓਂ ਨਿਕਲ ਜਾਂਦੀ, ਯਾਨੀ ਕਿ ਹਵਾ ਦਾ ਆਉਣ ਜਾਣ ਦਾ ਪ੍ਰਬੰਧ ਬੜਾ ਸੁੰਦਰ ਬਣਿਆ ਹੋਇਆ, ਜਿਸ ਕਰਕੇ ਸਤਿਗੁਰਾਂ ਦੇ ਆਸਣ ਉੱਤੇ ਵੀ ਬੜੀ ਸੁੰਦਰ ਰਮਕ ਰਮਕ ਮਿੱਠੀ ਮਿੱਠੀ ਹਵਾ ਲੱਗਦੀ ਹੈ।
ਤਹਾਂ ਪ੍ਰਿਅੰਕ ਡਸਾਏ ਬਰ ਸੁਮਨਤ ਸੁਖਦਾਈ।
ਉੱਥੇ ਬੜੇ ਸੋਹਣੇ ਚੁਬਾਰੇ ਦੇ ਵਿੱਚ ਕੋਠੇ ਦੀ ਛੱਤ ਦੇ ਉੱਤੇ ਮਹਾਰਾਜ ਜੀ ਦਾ ਪਲੰਘਾ ਡਾਹਿਆ ਸੇਵਾਦਾਰਾਂ ਨੇ, ਔਰ ਪਲੰਘੇ ਦੇ ਉੱਤੇ ਬੜੇ ਬੜੇ ਸੁੰਦਰ ਸੁਮਨਸ ਵਿਛਾਈ। ਸੁਮਨਸ ਨਾਮ ਹੈ ਫੁੱਲਾਂ ਦਾ। ਆਲੇ ਦੁਆਲੇ ਫੁੱਲ ਵਿਛਾ ਦਿੱਤੇ ਨੇ ਕਿ ਫੁੱਲਾਂ ਦੀ ਮਹਿਕ ਆਵੇ।
ਚੰਪਕ ਚੰਬੇਲੀ ਰੁਚਰ ਕਰ ਦੀਰਗ ਮਾਲਾ।
ਚੰਪਕ ਚਮੇਲੀ ਇਹਦੀਆਂ ਜਿਹੜੀਆਂ ਮਲਾਵਾਂ ਬਣਾ ਬਣਾ ਕੇ ਨਾ, ਵੱਡੀਆਂ ਵੱਡੀਆਂ ਮਲਾਵਾਂ, ਉਹ ਮਲਾਵਾਂ ਪਰੋ ਪਰੋ ਕੇ ਧਾਗਿਆਂ ਦੇ ਵਿੱਚ ਇਹਨਾਂ ਫੁੱਲਾਂ ਨੂੰ ਨਾਲ ਦਰਵਾਜ਼ਿਆਂ ਦੇ ਉੱਤੇ ਬੰਨ੍ਹ ਦਿੱਤੀਆਂ ਕਿ ਜਦੋਂ ਹਵਾ ਆਵੇ ਤੇ ਇਹਨਾਂ ਨਾਲ ਫੁੱਲਾਂ ਨਾਲ ਲੱਗੇ ਤੇ ਸੁਗੰਧੀ ਵਾਲੀ ਹਵਾ ਆਵੇ ਜਿਹੜੀ ਸਤਿਗੁਰੂ ਕਲਗੀਧਰ ਜੀ ਵਾਸਤੇ ਸੁਖਦਾਈ ਹੋਵੇ। ਇਸ ਤਰ੍ਹਾਂ ਚੰਪਕ ਚੰਬੇਲੀ ਆਦਿਕ ਦੇ ਜਿਹੜੇ ਫੁੱਲ ਨੇ ਉਹਨਾਂ ਫੁੱਲਾਂ ਦੀਆਂ ਮਲਾਵਾਂ ਪਰੋ ਕੇ ਦਰਵਾਜ਼ਿਆਂ ਤੇ ਬੰਨੀਆਂ ਹਨ।
ਲਰਕਾਈ ਦਰ ਸਬਨ ਮੈਂ ਮਹਿਕਾਰ ਵਿਸਾਲਾ।
ਸਾਰੇ ਦਰਵਾਜ਼ਿਆਂ ਦੇ ਉੱਤੇ ਬਾਰੀਆਂ ਦੇ ਵਿੱਚ ਜਿਹੜੀਆਂ ਬਾਰੀਆਂ ਸਨ ਹਵਾ ਆਉਣ ਵਾਸਤੇ, ਉਹਨਾਂ ਬਾਰੀਆਂ ਦੇ ਵਿੱਚ ਵੀ ਉਹਨਾਂ ਫੁੱਲਾਂ ਦੀਆਂ ਮਲਾਵਾਂ ਜਿਹੜੀਆਂ ਨੇ ਉਹ ਲਟਕਾ ਦਿੱਤੀਆਂ ਹਨ ਤਾਂ ਜੋ ਮਹਿਕ ਆਵੇ।
ਅਤਰ ਅਰਗ ਜਾ ਅਨਕ ਬਿਦ ਪੀਤਨ ਸਭ ਲਾਏ।
ਚੰਦਨ ਕਸਤੂਰੀ ਕਪੂਰ ਕੇਸਰ ਇਹ ਅੱਠ ਸੁਗੰਧੀਆਂ ਦੇ ਮੇਲ ਤੋਂ ਖਾਲਸਾ ਜੀ ਅਗਰਜਾ ਬਣਦਾ ਹੈ, ਜਿਹਦੇ ਵਿੱਚ ਚੰਦਨ ਪਾਇਆ ਜਾਂਦਾ, ਕਸਤੂਰੀ ਕਪੂਰ ਕੇਸਰ ਗੁਲਾਬ ਦਾ ਜਲ, ਏਦਾਂ ਇਹ ਸੁਗੰਧੀਆਂ ਨੂੰ ਮਿਲਾ ਕੇ ਅਰਗਜਾ ਬਣਾਇਆ ਜਾਂਦਾ ਹੈ। ਉਹ ਅਰਗਜਾ ਚਾਰੇ ਪਾਸੇ ਖਿਲਾ ਰਿਹਾ ਹੈ, ਸੁਗੰਧੀ ਦਾ ਚਰਚਣ ਮਹਾਰਾਜ ਜੀ ਦੇ ਪਲੰਘੇ ਦੇ ਚਾਰੇ ਪਾਸੇ ਕੀਤਾ ਹੈ।
ਦੀਪਤ ਦੀਪਕ ਮੈਨ ਕੇ ਫਾਨੂਸ ਟਿਕਾਏ।
ਔਰ ਬੜੇ ਸੋਹਣੇ ਦੀਪਕ ਜਿਹੜੇ ਮੋਮ ਦੇ ਬਣੇ ਹੋਏ, ਜਿਹਨਾਂ ਨੂੰ ਮੋਮਬੱਤੀਆਂ ਵੀ ਕਹਿੰਦੇ ਨੇ, ਮੋਮ ਦੀਆਂ ਬਣੀਆਂ ਹੋਈਆਂ ਜਿਹੜੀਆਂ ਦੀਪਕ ਨੇ ਉਹ ਸਾਰੇ ਪਾਸੇ ਬੁਲਾਏ ਨੇ, ਫਨੂਸ ਵਿੱਚ ਟਿਕਾਏ ਹਨ।
ਆਸਤਰਨ ਸੁੰਦਰ ਬਿਸਦ ਕਸ ਰੇਸ਼ਮ ਡੋਰੇ।
ਮਹਾਰਾਜ ਜੀ ਦੇ ਪਲੰਘੇ ਦੇ ਉੱਤੇ ਚਿੱਟੇ ਰੰਗ ਦਾ ਬੜਾ ਸੋਹਣਾ ਆਸਣ ਵਿਛਾਇਆ, ਔਰ ਉਹ ਆਸਣ ਗੁਰੂ ਖਾਲਸਾ ਜੀ ਰੇਸ਼ਮ ਦੀਆਂ ਡੋਰਾਂ ਨਾਲ ਬੰਨਿਆ ਤਾਂ ਜੋ ਆਸਣ ਖਿਲਰੇ ਨਾ ਇਹੋ ਜਿਹੇ ਢੰਗ ਨਾਲ, ਕਿਉਂਕਿ ਆਸਣ ਬੜਾ ਮਖਮਲੀ ਹੈ, ਮਖਮਲੀ ਆਸਣ ਜਿਹੜਾ ਉਹ ਛੇਤੀ ਖਿੰਡ ਜਾਂਦਾ ਤੇ ਉਹਨੂੰ ਕਹਿੰਦੇ ਰੇਸ਼ਮ ਦੀਆਂ ਡੋਰਾਂ ਦੇ ਨਾਲ ਬੰਨਿਆ ਹੈ।
ਗੁੰਫੇ ਦੀਰਗ ਜਰੀ ਕੇ ਲਰਕਤ ਚੋਂ ਓਰੇ।
ਜਰੀਦਾਰ ਗੁੰਫੇ ਜਿਹੜੇ ਨੇ ਗੁੱਛੇ ਉਹ ਆਲੇ ਦੁਆਲੇ ਲਟਕਦੇ ਹਨ, ਆਸਣ ਦੇ ਆਲੇ ਦੁਆਲੇ ਸੱਜੇ ਖੱਬੇ ਜਿਹੜੇ ਗੁੰਫੇ ਨੇ ਜਰੀਦਾਰ ਉਹ ਲਟਕਦੇ ਹਨ।
थेरे सेज पर सत गुरु हित सुपतन केरे।
कलगीधर पातशाह जी महाराज जी ऐसे सुंदर पलंगे दे उत्ते विराजे हन, पलंगे दे उत्ते आराम करन वास्ते महाराज जी लेटे हन।
घर सिखन के निकट थे बच सुनिए नेरे।
जिथे महाराज जी चुबारे विच लेटे हुए ने नाल ही सिखां दे घर सन आले दुआले। ते रात दा समा सी, शांति हुंदी है रात दे समय, ते उना घरां विचों जिहड़ी आवाज आउंदी है उह गुरु साहब तक सुणदी है। जो आले दुआले सिखां दे घरां विचों आवाजां आ रहियां ने ओ गुरु साहब जी तक सुनाई देंदियां ने, महाराज जी तक ओ आवाज आउंदी है।
नाम लहोरा सिंह एक प्रभ सुतन खिलावा।
एन बिलकुल ही नाल ही एक घर सी, उहदा नाम सी लहोरा सिंह। ਇਹ ਕਲਗੀਧਰ ਜੀ ਦੇ ਸਾਹਿਬਜ਼ਾਦਿਆਂ ਦਾ ਖਿਡਾਵਾ ਸੀ, ਮਹਾਰਾਜ ਜੀ ਦੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਖਿਡਾਉਂਦਾ ਸੀ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਇਹਦੇ ਖਿਡਾਉਣ ਦੀ ਸੇਵਾ ਲੱਗੀ ਹੋਈ ਸੀ। ਬਿਲਕੁਲ ਹੀ ਜਿੱਥੇ ਸਤਿਗੁਰੂ ਜੀ ਬਿਰਾਜੇ ਹੋਏ ਨੇ ਚੁਬਾਰੇ ਵਿੱਚ, ਬਿਲਕੁਲ ਨਾਲ ਹੀ ਲਾਹੌਰਾ ਸਿੰਘ ਦਾ ਘਰ ਹੈ।
ਦੂਸਰ ਮਾਲਾ ਸਿੰਘ ਕੋ ਘਰ ਨਿਕਟ ਬਨਾਵਾ।
ਨਾਲ ਹੀ ਬਿਲਕੁਲ ਹੀ ਉਹਦੇ ਕੰਧ ਨਾਲ ਘਰ ਦੀ ਕੰਧ ਲੱਗਦੀ ਸੀ। ਦੂਜਾ ਸਿੰਘ ਸੀ ਭਾਈ ਮਾਲਾ ਸਿੰਘ, ਉਹਨੇ ਵੀ ਨਵਾਂ ਘਰ ਉੱਥੇ ਬਣਾਇਆ ਹੋਇਆ ਸੀ। ਬਿਲਕੁਲ ਹੀ ਲਾਹੌਰਾ ਸਿੰਘ ਦੇ ਘਰ ਦੇ ਨਾਲ, ਇਹ ਸਤਿਗੁਰਾਂ ਦੇ ਚੁਬਾਰੇ ਦੇ ਨਾਲ ਹੀ ਨੇ ਦੋਵੇਂ ਘਰ। ਇੱਕ ਘਰ ਵਿੱਚ ਲਾਹੌਰਾ ਸਿੰਘ ਰਹਿੰਦਾ, ਗੁਰੂ ਸਾਹਿਬ ਦੇ ਬੱਚਿਆਂ ਦਾ ਖਿਡਾਵਾ, ਤੇ ਦੂਜੇ ਘਰ ਦੇ ਵਿੱਚ ਭਾਈ ਮਾਲਾ ਸਿੰਘ ਰਹਿੰਦਾ ਹੈ।
ਕਰ ਤੋਹ ਵਿਵਹਾਰ ਕੋ ਤਨ ਲੈ ਨਰ ਦੇਣਾ।
ਜਿਹੜਾ ਭਾਈ ਮਾਲਾ ਸਿੰਘ ਸੀ, ਇਹਦਾ ਕੰਮ ਸੀ ਪੈਸੇ ਦੇਣ ਲੈਣ ਦਾ ਕੰਮ ਕਰਨਾ। ਜਿਵੇਂ ਅੱਜ ਕੱਲ ਫਾਈਨੈਂਸ ਕਰਦੇ ਨੇ ਲੋਕ, ਫਾਈਨੈਂਸ ਦੀਆਂ ਦੁਕਾਨਾਂ ਨੇ, ਪੈਸੇ ਦਿੰਦੇ ਨੇ ਵਿਆਜ ਦੇ ਉੱਤੇ, ਤੇ ਫਿਰ ਉਹ ਵਿਆਜ ਲੈਂਦੇ ਨੇ, ਕਮਾਈ ਆ, ਇੱਦਾਂ ਦਾ ਵਪਾਰ ਬਣਾਇਆ ਹੋਇਆ। ਇੱਦਾਂ ਦਾ ਕੰਮ ਪੁਰਾਣੇ ਸਮਿਆਂ ਵਿੱਚ ਵੀ ਹੁੰਦਾ ਸੀ। ਭਾਈ ਮਾਲਾ ਸਿੰਘ ਦਾ ਕੰਮ ਸੀ ਪੈਸੇ ਲੈਣੇ ਦੇਣੇ ਲੋਕਾਂ ਦੇ ਕੋਲੋਂ, ਇਸ ਢੰਗ ਦਾ ਇਹ ਵਪਾਰ ਕਰਿਆ ਕਰਦਾ ਸੀ।
ਸਿੱਖ ਸ਼ਰਧਾਲੂ ਮਹਾਜਨ ਲੱਜਤ ਬੋ ਨੈਨਾ।
ਇਹ ਸ਼ਰਧਾਲੂ ਸਿੱਖ ਸੀ ਗੁਰੂ ਘਰ ਦਾ, ਤੇ ਮਹਾਜਨ ਯਾਨੀ ਕਿ ਮਹਾਜਨ ਕਹਿੰਦੇ ਨੇ ਪੈਸੇ ਰੁਪਈਏ ਲੈਣ ਦੇਣ ਦਾ ਜਿਹੜਾ ਕੰਮ ਵਪਾਰੀ ਕਰਦਾ ਉਹਨੂੰ ਮਹਾਜਨ ਕਹਿ ਦਿੰਦੇ ਨੇ। ਜਿਹੜਾ ਵਪਾਰੀ ਹੁੰਦਾ ਨਾ ਪੈਸਿਆਂ ਦਾ ਲੈਣ ਦੇਣ ਦਾ ਕੰਮ ਕਰਦਾ ਉਹਨੂੰ ਮਹਾਜਨ ਕਹਿੰਦੇ। ਇਹ ਮਹਾਜਨ ਸੀ ਔਰ ਗੁਰੂ ਘਰ ਦਾ ਸ਼ਰਧਾਲੂ ਸਿੱਖ ਦੀ, ਔਰ ਇਹਦੀਆਂ ਅੱਖਾਂ ਵਿੱਚ ਲੱਜਾ ਵੀ ਸੀ, ਸ਼ਰਮ ਵੀ ਸੀ ਨੇਤਰਾਂ ਦੇ ਵਿੱਚ। ਐਸਾ ਨਹੀਂ ਸੀ ਕਿ ਲੋਕਾਂ ਨੂੰ ਬੇਸ਼ਰਮ ਕਰਕੇ ਫਿਰ ਪੈਸੇ ਦਿੰਦਾ ਸੀ। ਇਹਦੇ ਨੇਤਰਾਂ ਦੇ ਵਿੱਚ ਲੱਜਾ ਵੀ ਸੀ, ਲਾਜ ਵੀ ਸੀ ਨੇਤਰਾਂ ਵਿੱਚ। ਏਦਾਂ ਨਹੀਂ ਘੂਰੀਆਂ ਵੱਟੀ ਜਾਣੀਆਂ ਜਿਹਨੇ ਪੈਸੇ ਲੈਣ ਆਉਣਾ ਵੀ ਉਹਨਾਂ ਨੂੰ ਵੀ ਕਹੀ ਜਾਣਾ ਵੀ ਤੂੰ ਪਹਿਲਾਂ ਵੀ ਆਇਆ ਸੀ ਹੁਣ ਫੇਰ ਆ ਗਿਆ, ਨਾਲੇ ਵਿਆਜ ਵੀ ਲੈ ਲੈਣਾ, ਨਾਲੇ ਉਹਨਾਂ ਨੂੰ ਤਾੜਨਾ ਵੀ ਕਰੀ ਜਾਂਦੇ ਨੇ। ਏਦਾਂ ਦੇ ਵਪਾਰੀ ਵੀ ਹੁੰਦੇ ਨੇ। ਇਹਦੇ ਨੇਤਰਾਂ ਵਿੱਚ ਲਾਜ ਸੀ, ਸ਼ਰਮ ਸੀ ਨੇਤਰਾਂ ਦੇ ਵਿੱਚ।
ਤੋਟੇ ਬਨਜ ਗਰੀਬ ਪਾ ਸ਼ੁਭ ਜਾਏ ਸੁਭਾਊ।
ਉਹਨੇ ਦਾ ਸੁਭਾਅ ਬੜਾ ਸ਼ੁਭ ਸੀ, ਪਰਮੇਸ਼ਰ ਵੱਲੋਂ ਹੀ ਦੇਵ ਨੇਤ ਐਸੀ ਹੋਈ ਕਿ ਇਹਨੂੰ ਘਾਟਾ ਪੈ ਗਿਆ। ਜਿਹੜਾ ਪੈਸਾ ਲੋਕ ਲੈ ਕੇ ਗਏ ਉਹਨਾਂ ਨੇ ਮੋੜਿਆ ਹੀ ਨਹੀਂ, ਬੜਾ ਵੱਡਾ ਘਾਟਾ ਪੈ ਗਿਆ, ਤੋਟਾ ਆ ਗਿਆ। ਔਰ ਕੁਝ ਸਮੇਂ ਵਿੱਚ ਹੀ ਇਹ ਸਿੱਖ ਭਾਈ ਮਾਲਾ ਸਿੰਘ ਇਹ ਗਰੀਬ ਹੋ ਗਿਆ।
ਕਰਜ ਲਾਹੌਰਾ ਸਿੰਘ ਲੈ ਨਿਜ ਕਾਰ ਚਲਾਊ।
ਜਿਹੜਾ ਲਾਹੌਰਾ ਸਿੰਘ ਸੀ ਉਹ ਵੀ ਭਾਈ ਮਾਲਾ ਸਿੰਘ ਕੋਲੋਂ ਪੈਸੇ ਲੈ ਕੇ ਆਪਣਾ ਕੰਮ ਚਲਾਉਂਦਾ ਸੀ। ਉਹਦਾ ਵੀ ਲੈਣ ਦੇਣ ਬਣਿਆ ਹੋਇਆ ਸੀ ਮਾਲਾ ਸਿੰਘ ਨਾਲ, ਲਾਹੌਰਾ ਸਿੰਘ ਦਾ। ਉਹ ਜਦੋਂ ਵੀ ਕਿਤੇ ਲਾਹੌਰਾ ਸਿੰਘ ਨੂੰ ਲੋੜ ਪੈਂਦੀ ਸੀ ਉਹ ਮਾਲਾ ਸਿੰਘ ਕੋਲੋਂ ਪੈਸੇ ਲੈ ਜਾਂਦਾ ਸੀ, ਮੋੜ ਜਾਂਦਾ ਸੀ। ਏਦਾਂ ਦਾ ਲੈਣ ਦੇਣ ਦਾ ਕੰਮ ਕਰਦਾ ਸੀ ਲਾਹੌਰਾ ਸਿੰਘ ਵੀ ਮਾਲਾ ਸਿੰਘ ਦੇ ਨਾਲ, ਤੇ ਉਹਨੇ ਕਰਜ਼ਾ ਲਿਆ ਹੋਇਆ ਸੀ ਲਾਹੌਰਾ ਸਿੰਘ ਨੇ ਆਪਣੇ ਘਰ ਦਾ ਕੋਈ ਕੰਮ ਚਲਾਉਣ ਵਾਸਤੇ।
ਹੋਤੇ ਰਜਤ ਪਣ ਸਤ ਲਏ ਬੀਤੀਓ ਚਿਰ ਕਾਲਾ।
ਲਾਹੌਰਾ ਸਿੰਘ ਨੇ ਭਾਈ ਮਾਲਾ ਸਿੰਘ ਕੋਲੋਂ 100 ਰੁਪਇਆ ਲਿਆ ਹੋਇਆ ਸੀ ਵਧਾਰਾ, ਉਧਾਰ ਲਿਆ ਹੋਇਆ, ਤੇ ਘਰ ਦਾ ਕੰਮ ਕਰਨਾ ਸੀ। ਉਸ ਕੰਮ ਵਾਸਤੇ ਉਹਨੇ 100 ਰੁਪਇਆ ਇਹਦੇ ਕੋਲੋਂ ਲਿਆ ਹੋਇਆ ਸੀ। ਇਧਰੋਂ ਪਰਮੇਸ਼ਰ ਵੱਲੋਂ ਮਾਲਾ ਸਿੰਘ ਨੂੰ ਘਾਟਾ ਪੈ ਗਿਆ, ਗਰੀਬੀ ਆ ਗਈ, ਤੇ ਲਾਹੌਰਾ ਸਿੰਘ ਨੂੰ ਵੀ ਪੈਸੇ ਲਿਆ ਨੂੰ ਕਈ ਮਹੀਨੇ ਬੀਤ ਗਏ। ਲਾਹੌਰਾ ਸਿੰਘ ਨੇ 100 ਰੁਪਇਆ ਲਿਆ ਹੋਇਆ ਸੀ ਮਾਲਾ ਸਿੰਘ ਕੋਲੋਂ, ਔਰ ਕਈ ਮਹੀਨੇ ਬੀਤ ਗਏ ਇਹਨੂੰ ਪੈਸੇ ਲਿਆ ਹੋਇਆ।
ਦੀਏ ਨਾ ਬੋਰ ਹਟਾਏ ਕਰ ਹੱਠ ਧਾਰ ਵਿਸਾਲਾ।
ਨੌਰਾ ਸਿੰਘ ਦੀ ਨੀਅਤ ਵਿਗੜ ਗਈ। ਉਹਨੇ ਆਖਿਆ ਵੀ ਸਾਰੇ ਲੋਕਾਂ ਨੇ ਇਹਦੇ ਪੈਸੇ ਮਾਰ ਲਏ ਨੇ ਤੇ ਮੈਂ ਵੀ ਮਾਰ ਲਵਾਂ, ਮੈਂ ਕਾਹਨੂੰ ਦੇਣੇ ਨੇ। ਉਹਦੀ ਨੀਅਤ ਵਿਗੜ ਗਈ ਲੌਰਾ ਸਿੰਘ ਦੀ। ਉਹਨੇ ਹੱਠ ਕਰ ਲਿਆ ਤੇ ਮਾਲਾ ਸਿੰਘ ਨੂੰ ਪੈਸੇ ਨਹੀਂ ਮੋੜੇ। ਮਾਲਾ ਸਿੰਘ ਨੇ ਦੋ ਤਿੰਨ ਵਾਰ ਮੰਗੇ ਵੀ ਪੈਸੇ, ਪਰ ਇਹਨੇ ਨਾ ਕਰ ਦਿੱਤੀ, ਕਹਿੰਦਾ ਹੈ ਨਹੀਂ ਮੇਰੇ ਕੋਲ। ਕਹਿੰਦੇ ਇਸ ਤਰ੍ਹਾਂ ਏਦਾਂ ਲਾਹੌਰਾ ਸਿੰਘ ਦੀ ਨੀਅਤ ਵਿਗੜ ਗਈ, ਇਹਨੇ ਪੈਸੇ ਨਹੀਂ ਮੋੜੇ, ਹੱਠ ਕਰਕੇ ਬੈਠ ਗਿਆ।
ਮਾਲਾ ਸਿੰਘ ਮੰਗਤ ਰਹਿ ਨਿਰਧਨ ਹੋਏ ਚਾਹੇ।
ਮਾਲਾ ਸਿੰਘ ਨੂੰ ਪੈਸਿਆਂ ਦੀ ਲੋੜ ਸੀ, ਘਰ ਵਿੱਚ ਗਰੀਬੀ ਆ ਗਈ ਸੀ, ਤੇ ਮਾਲਾ ਸਿੰਘ ਨੇ ਕਈ ਵਾਰ ਕਿਹਾ ਲਾਹੌਰਾ ਸਿੰਘ, ਕਿਉਂਕਿ ਨਾਲ ਹੀ ਗੁਆਂਢ ਵਿੱਚ ਰਹਿੰਦੇ ਸੀ, ਦੋਵੇਂ ਮਿਲਦੇ ਗਿਲਦੇ ਰਹਿੰਦੇ ਸੀ, ਲਾਹੌਰਾ ਸਿੰਘ ਮੇਰੇ ਪੈਸੇ ਦੇ ਦੇ, ਪਰ ਲਾਹੌਰਾ ਸਿੰਘ ਨੇ ਅੱਗੋਂ ਨਾ ਕਰ ਦੇਣੀ। ਕਹਿੰਦਾ ਜੀ ਹੈ ਨਹੀਂ ਪੈਸੇ ਮੇਰੇ ਕੋਲ, ਹਾਲੇ ਮੈਂ ਦੇ ਨਹੀਂ ਸਕਦਾ। ਤੂੰ ਇਸ ਤਰ੍ਹਾਂ ਉਹਨੇ ਨਾ ਕਰ ਦੇਣੀ, ਅੱਗੋਂ ਇਨਕਾਰ ਕਰ ਦੇਣਾ। ਤੂੰ ਮਾਲਾ ਸਿੰਘ ਬੜਾ ਨਿਰਧਨ ਸੀ, ਇਹਨੂੰ ਪੈਸਿਆਂ ਦੀ ਲੋੜ ਸੀ।
ਦੇਤ ਲਾਹੌਰਾ ਸਿੰਘ ਨੇ ਤਾਰੇ ਟਰ ਜਾਹੇ।
ਲਾਹੌਰਾ ਸਿੰਘ ਦੇਣ ਦਾ ਨਾਂ ਨਹੀਂ ਸੀ ਲੈਂਦਾ ਪੈਸੇ। ਕਈ ਵਾਰ ਜਾਣਾ ਮਾਲਾ ਸਿੰਘ ਨੇ ਮੰਗਣ, ਇਹਨੇ ਟਾਲਾ ਕਰ ਦੇਣਾ, ਇਹਨੇ ਟਾਲ ਮਟੋਲਾ ਕਰ ਦੇਣਾ, ਏਦਾਂ ਟਲ ਜਾਣਾ, ਟਲਿਆ ਟਾਲ ਦੇਣਾ।
ਗੁਜਰ ਤੰਗ ਤਿਸ ਕੀ ਪਈ ਸਿੱਖਣੀ ਸਮਝਾਇਓ।
ਮਾਲਾ ਸਿੰਘ ਦਾ ਗੁਜ਼ਾਰਾ ਔਖਾ ਹੋ ਗਿਆ, ਚੱਲਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ, ਘਰ ਵਿੱਚ ਪ੍ਰਸ਼ਾਦਾ ਪੱਕਣਾ ਵੀ ਮੁਸ਼ਕਲ ਹੋ ਗਿਆ। ਕਿੱਥੇ ਸ਼ਾਹੂਕਾਰ ਸੀ, ਮਹਾਜਨ ਸੀ, ਕਿੱਥੇ ਘਰ ਦੇ ਵਿੱਚ ਗਰੀਬੀ ਦਾ ਪਹਿਰਾ ਆ ਗਿਆ। ਮਾਲਾ ਸਿੰਘ ਦੀ ਜਿਹੜੀ ਘਰਵਾਲੀ ਸੀ, ਇਹਦੀ ਸਿੰਘਣੀ ਸੀ, ਉਹ ਕਹਿਣ ਲੱਗੀ ਮਾਲਾ ਸਿੰਘ ਨੂੰ,
ਕਿਉਂ ਨਾ ਲੇਤ ਛਤ ਰਜਤ ਪਣ ਕਰਦਾਰ ਦੇ ਆਇਓ।
ਕਹਿਣ ਲੱਗੀ ਪਤੀ ਦੇਵ ਜੀ, ਆਪਾਂ ਆਪਣੇ ਗੁਆਂਢੀ ਕੋਲੋਂ ਪੈਸੇ ਲੈਣੇ ਨੇ, ਲਾਹੌਰਾ ਸਿੰਘ ਕੋਲੋਂ 100 ਰੁਪਈਆ ਲੈਣਾ। 100 ਰੁਪਈਆ ਬੜਾ ਮਾਇਨੇ ਰੱਖਦਾ ਸੀ ਉਦੋਂ, ਤੇ 100 ਰੁਪਈਆ ਆਪਾਂ ਇਹਦੇ ਕੋਲੋਂ ਲੈਣਾ, ਤੇ ਆਪਾਂ ਲੈਂਦੇ ਕਿਉਂ ਨਹੀਂ? ਤੁਸੀਂ ਜਾ ਕੇ ਕਿਉਂ ਨਹੀਂ ਲਾਹੌਰਾ ਸਿੰਘ ਕੋਲੋਂ ਪੈਸੇ ਮੰਗਦੇ? ਘਰ ਦੇ ਵਿੱਚ ਗਰੀਬੀ ਹੈ, ਕੰਗਾਲਤਾ ਹੀ ਆ ਗਈ ਹੈ, ਰੋਟੀ ਆਪਣੇ ਘਰ ਸਹੀ ਤਰੀਕੇ ਨਾਲ ਨਹੀਂ ਪੀ ਪੱਕਦੀ, ਇਸ ਕਰਕੇ ਆਪਾਂ ਨੂੰ ਹੁਣ ਲਾਹੌਰਾ ਸਿੰਘ ਕੋਲੋਂ ਪੈਸੇ ਲੈ ਲੈਣੇ ਚਾਹੀਦੇ ਨੇ।
ਅਸਨ ਬਸਨ ਚਾਲੈ ਕਟਨ ਹੋਏ ਕਹੋ ਕਠੋਰਾ।
ਆਪਣੇ ਘਰ ਦਾ ਖਾਣਾ ਪਹਿਨਣਾ ਬੜਾ ਔਖਾ ਚੱਲ ਰਿਹਾ, ਖਾਣ ਵਾਸਤੇ ਰੋਟੀ ਨੀ, ਪਹਿਨਣ ਵਾਸਤੇ ਕੱਪੜਾ ਨੀ ਢੰਗ ਦਾ ਕੋਲ, ਤੇ ਏਦਾਂ ਨੀ ਲਾਹੌਰਾ ਸਿੰਘ ਨੇ ਪੈਸੇ ਦੇਣੇ ਜਿਵੇਂ ਤੁਸੀਂ ਮੰਗਦੇ ਹੋ। ਮਿੰਨਤ ਤਰਲਾ ਕਰਕੇ ਥੋੜਾ ਜਿਹਾ ਕਠੋਰ ਹੋ ਕੇ ਮੰਗੋ, ਥੋੜਾ ਜਿਹਾ ਸਖਤ ਹੋ ਕੇ ਉਹਦੇ ਕੋਲੋਂ ਪੈਸੇ ਮੰਗੋ, ਤਾਂ ਲਾਹੌਰਾ ਸਿੰਘ ਨੇ ਪੈਸੇ ਮੋੜਨੇ ਨੇ, ਏਦਾਂ ਨੀ ਉਹਨੇ ਮੋੜਨੇ।
ਕਿਉਂ ਨਾ ਦੇਤੀ ਹਮਰੋ ਦਰਬ ਕਿਉਂ ਠਾਨੇ ਜੋਰਾ।
ਕਿਉਂ ਸਾਡੇ ਨਾਲ ਏਦਾਂ ਦਾ ਜ਼ੋਰ ਕਰ ਰਿਹਾ, ਔਰ ਏਦਾਂ ਦਾ ਜ਼ੋਰ ਕਰਕੇ ਸਾਡੇ ਪੈਸੇ ਕਿਉਂ ਨੀ ਮੋੜਦਾ? ਉਹਨੂੰ ਜਾ ਕੇ ਕਹੋ ਕਿ ਲਾਹੌਰਾ ਸਿੰਘ ਤੂੰ ਸਾਡੇ ਪੈਸੇ ਕਿਉਂ ਨੀ ਮੋੜਦਾ, ਕਿਉਂ ਸਾਡੇ ਨਾਲ ਜ਼ੋਰ ਕਰਦਾ ਹੈ, ਜ਼ੁਲਮ ਕਰਦਾ ਹੈ।
ਖਾਤਰ ਮੈਂ ਆਨਤ ਨਹੀਂ ਕਰ ਆਲਾ ਟੋਲਾ।
ਤੇ ਦਿਲ ਦੇ ਵਿੱਚ ਕੁਝ ਨੀ ਲਿਆਉਂਦਾ ਸਾਡੀ ਗੱਲ ਜਿਹੜੀ ਆ, ਤੇ ਆਲ ਪਟੋਲਾ ਕਰੀ ਜਾਂਦਾ, ਟਾਲ ਮਟੋਲਾ ਕਰੀ ਜਾਂਦਾ ਹੈ।
ਅਬ ਨਿਸ ਮੈਂ ਤਿਸ ਕੇ ਸਦਨ ਗਮਨੋ ਤਜ ਔਲਾ।
ਰਾਤ ਦਾ ਸਮਾਂ ਤੇ ਲਾਹੌਰਾ ਸਿੰਘ ਵੀ ਘਰ ਹੀ ਹੋਣਾ। ਉਹਦੀ ਘਰਵਾਲੀ ਕਹਿ ਰਹੀ ਮਾਲਾ ਸਿੰਘ ਨੂੰ ਵੀ ਹੁਣ ਲਾਹੌਰਾ ਸਿੰਘ ਵੀ ਘਰ ਹੋਣਾ, ਰਾਤ ਦਾ ਸਮਾਂ ਤੇ ਹੁਣੇ ਜਾ, ਤੇ ਹੁਣੇ ਜਾ ਕੇ ਲਾਹੌਰਾ ਸਿੰਘ ਦੇ ਕੋਲੋਂ ਜਾ ਕੇ ਆਪਣੇ ਪੈਸੇ ਮੰਗ ਕੇ ਲਿਆ, ਤੇ ਜਬਰੀ ਮੰਗ, ਉਹਨੂੰ ਤਾੜਨਾ ਕਰਕੇ ਪੈਸੇ ਮੰਗ, ਵੀ ਪੈਸੇ ਦਏਗਾ ਤੇ ਮੈਂ ਜਾਣਾ ਨਹੀਂ ਤਾਂ ਨਹੀਂ ਜਾਣਾ, ਏਦਾਂ ਦੀ ਤਾੜਨਾ ਕਰਕੇ ਉਹਦੇ ਕੋਲੋਂ ਪੈਸੇ ਮੰਗ।
ਤ੍ਰਿਆ ਤੇ ਮਾਲਾ ਸਿੰਘ ਸੁਣ ਤੈ ਸਦਨ ਸਿਧਾਰਾ।
ਘਰਵਾਲੀ ਦੀਆਂ ਇਹ ਗੱਲਾਂ ਸੁਣ ਕੇ ਭਾਈ ਮਾਲਾ ਸਿੰਘ ਲਾਹੌਰਾ ਸਿੰਘ ਦੇ ਘਰ ਚਲਾ ਗਿਆ। ਨਾਲ ਹੀ ਸੀ ਘਰ, ਬਿਲਕੁਲ ਨੇੜੇ ਹੀ ਸੀ, ਘਰ ਦੀ ਕੰਧ ਨਾਲ ਕੰਧ ਲੱਗਦੀ ਸੀ। ਤੋ ਇਹ ਚੱਲ ਕੇ ਭਾਈ ਮਾਲਾ ਸਿੰਘ ਲਾਹੌਰਾ ਸਿੰਘ ਦੇ ਘਰ ਆਇਆ।
ਮਿਲਿਓ ਲਾਹੌਰਾ ਸਿੰਘ ਕੋ ਦਿਓ ਦਰਬ ਉਚਾਰਾ।
ਆ ਕੇ ਮਾਲਾ ਸਿੰਘ ਨੇ ਲਾਹੌਰਾ ਸਿੰਘ ਨੂੰ ਆਖਿਆ, ਲਾਹੌਰਾ ਸਿੰਘ ਤੈਨੂੰ ਕਈ ਮਹੀਨੇ ਹੋ ਗਏ ਨੇ ਪੈਸੇ ਲਿਆ, ਏਦਾਂ ਕਰ ਵੀ ਹੁਣ ਮੈਨੂੰ ਬਹੁਤ ਜ਼ਿਆਦਾ ਲੋੜ ਹੈ, ਮੇਰੀ ਹਾਲਤ ਦਾ ਤੈਨੂੰ ਪਤਾ ਹੀ ਹੈ, ਮੇਰਾ ਗੁਆਂਢੀ ਹੈ, ਤੇ ਜਿਹੜੇ ਮੇਰੇ ਪੈਸੇ ਤੂੰ ਲੈ ਕੇ ਆਇਆ ਹੁਣ ਉਹ ਪੈਸੇ ਮੈਨੂੰ ਮੋੜ ਦੇ।
ਤਾਰਤ ਹੈ ਨਿਤ ਕੂਰ ਕੈ ਅਬ ਲੈ ਕਰ ਜਾਵੋ।
ਜਦੋਂ ਵੀ ਮੈਂ ਤੇਰੇ ਕੋਲੋਂ ਪੈਸੇ ਮੰਗਣ ਆਉਣਾ ਤੂੰ ਝੂਠ ਬੋਲ ਕੇ ਟਾਲਾ ਕਰ ਦਿੰਦਾ, ਕੋਈ ਨਾ ਕੋਈ ਝੂਠ ਬੋਲ ਦਿੰਦਾ ਅੱਗੋਂ ਕਿਸੇ ਨਾ ਕਿਸੇ ਤਰੀਕੇ ਨਾਲ ਝੂਠ ਬੋਲ ਕੇ ਟਾਲ ਮਟੋਲਾ ਕਰ ਦਿੰਦਾ। ਹੁਣ ਮੈਂ ਤਾਂ ਪੈਸੇ ਲੈ ਕੇ ਹੀ ਜਾਣਾ ਤੇਰੇ ਕੋਲੋਂ, ਜੋ ਮਰਜ਼ੀ ਹੋ ਜਾਏ ਹੁਣ ਪੈਸੇ ਦੇਵੇਂਗਾ ਤੇ ਮੈਂ ਇੱਥੋਂ ਉੱਠ ਕੇ ਜਾਣਾ।
ਬਣਿਓ ਢੀਠ ਕਿਸੇ ਹਿੱਤ ਕਰ, ਮੈਂ ਚੱਲ ਕਰ ਆਵੋ।
ਮੈਂ ਤੇਰੇ ਕੋਲ ਚੱਲ ਕੇ ਆਉਂਦਾ ਰਹਿੰਦਾ, ਰੁਗੇੜੇ ਤੇਰੇ ਕੋਲ ਮਾਰਦਾ ਰਹਿੰਦਾ। ਤੂੰ ਢੀਠ ਬਣਿਆ ਹੋਇਆ, ਤੂੰ ਕਿਉਂ ਢੀਠ ਬਣਿਆ ਹੋਇਆ, ਕੀ ਸੋਚ ਕੇ ਕੀ ਸਮਝ ਕੇ ਢੀਠ ਬਣਿਆ ਹੋਇਆ, ਮੇਰੇ ਪੈਸੇ ਨੀ ਮੋੜਦਾ।
ਇਤਿਆਦਕ ਝਗੜਾ ਕੀਓ ਉੱਚੇ ਬਚ ਸੰਗਾ।
ਤਾਂ ਗੱਲਾਂ ਕਰਦਿਆਂ ਕਰਦਿਆਂ ਇਹਨਾਂ ਦਾ ਝਗੜਾ ਹੋ ਗਿਆ। ਜਦੋਂ ਝਗੜਾ ਹੁੰਦਾ ਆਵਾਜ਼ ਉੱਚੀ ਹੋ ਜਾਂਦੀ ਹੈ। ਪਹਿਲਾਂ ਤਾਂ ਠਰੰਮੇ ਨਾਲ ਗੱਲ ਕਰ ਰਹੇ ਸੀ, ਜਦੋਂ ਲੌਰਾ ਸਿੰਘ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ ਤੇ ਫਿਰ ਮਾਲਾ ਸਿੰਘ ਨੂੰ ਗੁੱਸਾ ਆ ਗਿਆ ਤੇ ਲੌਰਾ ਸਿੰਘ ਵੀ ਅੱਗੋਂ ਗੁੱਸੇ ਨਾਲ ਜਵਾਬ ਦੇਣ ਲੱਗ ਪਿਆ। ਇਹਨਾਂ ਦਾ ਝਗੜਾ ਵੱਧ ਗਿਆ ਤੇ ਉੱਚੀ ਉੱਚੀ ਬੋਲਣ ਲੱਗ ਪਏ।
ਹੱਸਿਓ ਲੋਹਰਾ ਸਿੰਘ ਤਬ ਤੁਕ ਭਨੀ ਉਤੰਗਾ।
ਜਦੋਂ ਉੱਚਾ ਬੋਲਣ ਲੱਗ ਪਏ ਤੇ ਇਹਨਾਂ ਦੀ ਆਵਾਜ਼ ਗੁਰੂ ਸਾਹਿਬ ਵੀ ਸੁਣਨ ਲੱਗ ਪਏ। ਚੁਬਾਰੇ ਤੇ ਪਏ ਸੀ, ਰਾਤ ਦਾ ਸਮਾਂ ਸੀ, ਗਰਮੀਆਂ ਦੇ ਦਿਨ ਸਨ। ਕਲਗੀਧਰ ਜੀ ਦੇ ਕੰਨਾਂ ਵਿੱਚ ਵੀ ਇਹਨਾਂ ਦੀ ਆਵਾਜ਼ ਪੈਣ ਲੱਗ ਪਈ ਤੇ ਉੱਚੀ ਆਵਾਜ਼ ਵਿੱਚ ਨਾ ਲੌਰਾ ਸਿੰਘ ਨੇ ਮਾਲਾ ਸਿੰਘ ਨੂੰ ਜਵਾਬ ਦਿੱਤਾ। ਹੱਸਦਾ ਹੋਇਆ ਬੋਲਿਆ,
ਦੋਹਰਾ ਸਿੱਖ ਸਿੱਖ ਦਾ ਖਾਏ ਕਰ, ਚਿੰਤਾ ਕਰੀਏ ਦੂਰ।
ਜਿਹੜਾ ਬੰਦਾ ਕੋਈ ਪਾਪ ਕਰਦਾ ਜਾਂ ਅਪਰਾਧ ਕਰਦਾ ਨਾ, ਉਹਨੇ ਆਪਣੇ ਪਾਪ ਨੂੰ ਬਚਾਉਣ ਵਾਸਤੇ ਕਈ ਰਸਤੇ ਲੱਭੇ ਹੁੰਦੇ ਨੇ। ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਉਹਨੇ ਕਈ ਰਾਹ ਬਣਾਏ ਹੁੰਦੇ ਨੇ। ਲੌਰਾ ਸਿੰਘ ਨੇ ਹੱਸਦਿਆਂ ਹੱਸਦਿਆਂ ਜਵਾਬ ਦਿੱਤਾ, ਉੱਚੀ ਆਵਾਜ਼ ਵਿੱਚ ਬੋਲਿਆ, ਕਹਿੰਦਾ ਮਾਲਾ ਸਿੰਘ, ਸਿੱਖ ਸਿੱਖ ਦਾ ਖਾਏ ਕਹਿ ਚਿੰਤਾ ਕਰਦੇ ਦੂਰ। ਸਿੱਖ ਸਿੱਖ ਦਾ ਖਾ ਲਵੇ ਤੇ ਮੁੜ ਕੇ ਚਿੰਤਾ ਛੱਡ ਦੇਵੇ ਵੀ ਵਾਪਸ ਕਰਨਾ ਵੀ ਕਿ ਨਹੀਂ ਕਰਨਾ। ਸਿੱਖ ਦਾ ਹੀ ਖਾਧਾ ਨਾ, ਕਿਸੇ ਬਗਾਨੇ ਦਾ ਤੇ ਨਹੀਂ ਖਾਧਾ। ਹੁਣ ਏਦਾਂ ਦਾ ਜਵਾਬ ਦਿੱਤਾ ਲੌਰਾ ਸਿੰਘ ਨੇ, ਕਹਿੰਦਾ ਜੀ ਸਿੱਖ ਸਿੱਖ ਦਾ ਖਾ ਲਵੇ ਤੇ ਖਾ ਕੇ ਮੁੜ ਕੇ ਚਿੰਤਾ ਛੱਡ ਦੇਵੇ ਕਿ ਵਾਪਸ ਵੀ ਕਰਨਾ।
ਕਯੋ ਦੁਖਾਵਨ ਹੈ ਤੈਮਾ, ਜਿਸ ਤੇ ਰਿਸ ਹੋਏ ਪੂਰ।
ਦਰਅਸਲ ਇਹ ਗੱਲ ਲੌਰਾ ਸਿੰਘ ਨੇ ਤਾਂ ਕਹੀ ਕਿ ਇਹ ਸੁਣ ਕੇ ਮਾਲਾ ਸਿੰਘ ਦਾ ਮਨ ਦੁਖੀ ਹੋਵੇ, ਉਹਦੇ ਹਿਰਦੇ ਨੂੰ ਦੁਖੀ ਕਰਨ ਵਾਸਤੇ ਗੱਲ ਲੌਰਾ ਸਿੰਘ ਨੇ ਕਹੀ। ਹੁਣ ਜਿਸ ਨੂੰ ਸੁਣ ਕੇ ਮਾਲਾ ਸਿੰਘ ਦੇ ਅੰਦਰ ਗੁੱਸਾ ਦੁੱਗਣਾ ਹੋ ਗਿਆ ਵੀ ਸਿੱਖ ਸਿੱਖ ਦਾ ਖਾਏ ਕਹਿ ਚਿੰਤਾ ਕਰਦੇ ਦੂਰੇ, ਕਿੱਥੇ ਲਿਖਿਆ ਗੁਰਬਾਣੀ ਚ ਵੀ ਐਸਾ ਲਿਖਿਆ ਤਾਂ ਨੀ ਵੀ ਸਿੱਖ ਸਿੱਖ ਦਾ ਖਾ ਜਾਵੇ ਤੇ ਮੁੜ ਕੇ ਦੇਵੇ ਹੀ ਨਾ। ਇਹ ਤਾਂ ਗੁਰਬਾਣੀ ਦਾ ਪ੍ਰਮਾਣ ਹੀ ਕੋਈ ਨਹੀਂ, ਇਹਨੇ ਆਪਣੇ ਕੋਲੋਂ ਹੀ ਬਣਾ ਲਿਆ। ਤੋ ਉਹਦਾ ਜਿਹੜਾ ਗੁੱਸਾ ਸੀ ਮਾਲਾ ਸਿੰਘ ਦਾ ਹੋਰ ਵੱਧ ਗਿਆ, ਉਹਦੇ ਮਨ ਵਿੱਚ ਹੋਰ ਜ਼ਿਆਦਾ ਗੁੱਸਾ ਵੱਧ ਗਿਆ। ਇਹ ਗੱਲ ਲੌਰਾ ਸਿੰਘ ਦੀ ਸੁਣ ਕੇ ਦੁਖੀ ਹੋਇਆ।
ਬਹੁਰ ਕਈ ਤੁਕ ਦੂਸਰੀ ਉੱਚੋ ਬਾਕ ਸੁਣਾਏ।
ਦੂਸਰੀ ਤੁਕ ਬੋਲੀ ਲੌਰਾ ਸਿੰਘ ਨੇ, ਉੱਚੀ ਆਵਾਜ਼ ਵਿੱਚ ਬੋਲਿਆ, ਕਹਿਣ ਲੱਗਾ
ਜੈਸਾ ਜਿਸ ਕਾ ਲੇਖ ਤੈਸੀ ਵਿਦ ਬਣ ਆਏ।
ਜਿਸ ਤਰ੍ਹਾਂ ਦਾ ਕਿਸੇ ਦਾ ਲੇਖ ਲਿਖਿਆ ਹੁੰਦਾ ਨਾ, ਉਦਾਂ ਦੀ ਵਿਧੀ ਬਣ ਆਉਂਦੀ ਆ। ਹੋ ਸਕਦਾ ਮੈਂ ਤੇਰੇ ਕੋਲੋਂ ਲੈਣੇ ਹੁਣ ਪਿਛਲੇ ਜਨਮ ਦੇ ਹੁਣ ਲੈ ਲਏ ਨੇ, ਤੇ ਜ਼ਰੂਰੀ ਤਾਂ ਨੀ ਵੀ ਹੁਣ ਮੈਂ ਤੈਨੂੰ ਮੋੜਨੇ ਨੇ। 100 ਰੁਪਈਆ ਹੋ ਸਕਦਾ ਤੂੰ ਪਿਛਲੇ ਜਨਮ ਚ ਮੇਰੇ ਕੋਲੋਂ ਲਿਆ ਹੋਵੇ ਤੇ ਹੁਣ ਮੈਂ ਤੇਰੇ ਕੋਲੋਂ ਲੈ ਲਿਆ। ਗੱਲਾਂ ਬਣਾ ਲਈਆਂ ਲੌਰਾ ਸਿੰਘ ਨੇ, ਪੈਸੇ ਜੋ ਨਹੀਂ ਸੀ ਮੋੜਨੇ, ਬਹਾਨੇ ਬਣਾ ਰਿਹਾ, ਟਾਲ ਮਟੋਲੇ ਕਰ ਰਿਹਾ। ਉਹਨੂੰ ਪਤਾ ਸੀ ਵੀ ਇਹ ਗਰੀਬ ਆਦਮੀ ਆ ਹੁਣ, ਤੇ ਉਦਾਂ ਵੀ ਸ਼ਰੀਫ ਆਦਮੀ ਆ, ਇਹਨੇ ਹੁਣ ਮੇਰਾ ਵਿਗਾੜਨਾ ਵੀ ਕੀਆ ਜਾ ਰਹਾ। ਲੋਕਾਂ ਨੇ ਪੈਸੇ ਇਹਦੇ ਮਾਰ ਲਏ ਨੇ ਤੇ ਮੈਂ ਵੀ ਮਾਰ ਲਵਾਂ, ਮੈਂ ਕਿਉਂ ਪਿੱਛੇ ਰਵਾਂ। ਨੀਅਤ ਜੋ ਬਦਲ ਗਈ ਸੀ। ਕਹਿੰਦਾ ਹੁਣ ਜਿਸ ਤਰ੍ਹਾਂ ਦੇ ਲੇਖ ਲਿਖੇ ਹੁੰਦੇ ਨੇ ਉਹੋ ਜੀ ਵਿਧੀ ਬਣ ਕੇ ਆਉਂਦੀ ਹੈ।
ਮਾਲਾ ਸਿੰਘ ਸੁਣ ਕੈ ਰਿਸਿਓ, ਧਨ ਲੈ ਗਿਆਨ ਸੁਣਾਏ।
ਮਾਲਾ ਸਿੰਘ ਗੁੱਸੇ ਵਿੱਚ ਆਇਆ, ਫਿਰ ਉਹ ਵੀ ਅੱਗੋਂ ਬੋਲਿਆ, ਕਹਿੰਦਾ ਲੌਰਾ ਸਿੰਘ ਪੈਸੇ ਲੈ ਕੇ ਹੁਣ ਮੈਨੂੰ ਗਿਆਨ ਸੁਣਾਉਣਾ। ਉਦੋਂ ਤੇਰਾ ਗਿਆਨ ਕਿੱਥੇ ਸੀ ਜਦੋਂ ਕਹਿੰਦਾ ਸੀ ਭਰਾ ਬਣ ਕੇ 100 ਰੁਪਈਆ ਦੇ ਦੇ, ਮੇਰਾ ਕੰਮ ਬਣਦਾ ਹੋ ਜਾਏਗਾ। ਉਦੋਂ ਜੀਜੜੀਆਂ ਕੱਢਦਾ ਸੀ, ਮਿੰਨਤਾਂ ਕਰਦਾ ਸੀ, ਉਦੋਂ ਕਿਉਂ ਨਾ ਤੂੰ ਇਹ ਗਿਆਨ ਸੁਣਾਇਆ। ਉਦੋਂ ਹੀ ਕਹਿ ਦਿੰਦਾ ਵੀ ਤੂੰ ਪਿਛਲੇ ਜਨਮ ਚ ਮੇਰੇ ਕੋਲੋਂ ਲਏ ਸੀ, ਹੁਣ ਦੇ ਦੇ ਮੈਨੂੰ। ਉਦੋਂ ਤਾਂ ਨਹੀਂ ਇਹ ਗੱਲ ਕਹੀ, ਹੁਣ ਤੂੰ ਕਹਿ ਰਿਹਾ, ਹੁਣ ਕਿਉਂ ਗਿਆਨ ਦੀਆਂ ਗੱਲਾਂ ਸੁਣਾਉਣਾ ਪੈਸੇ ਲੈ ਕੇ?
ਭੰਨਿਓ ਦੋਹਰਾ ਬਲ ਨਾ ਕਰ, ਧਰਮ ਰੀਤ ਇਸ ਪਾਏ।
ਉਹਨੇ ਅੱਗੋਂ ਦੋਹਰਾ ਸੁਣਾਇਆ, ਫਿਰ ਉਹਨੇ ਵੀ ਦੋਹਰਾ ਸੁਣਾਇਆ। ਮਾਲਾ ਸਿੰਘ ਨੇ ਵੀ ਆਖਿਆ, ਏਦਾਂ ਦਾ ਜ਼ੋਰ ਨਾ ਕਰ, ਧਰਮ ਦੀ ਰੀਤ ਇਹ ਹੈ, ਜ਼ੋਰ ਕੀਆ ਸੋ ਜ਼ੁਲਮ ਹੈ, ਕਹਿਤੇ ਨਾਉ ਜੋ ਹਲਾਲ। ਧਰਮ ਇਹ ਕਹਿੰਦਾ, ਗੁਰਬਾਣੀ ਇਹ ਕਹਿੰਦੀ ਆ ਵੀ ਕਿਸੇ ਨਾਲ ਜ਼ੋਰ ਕਰਨਾ ਜ਼ੁਲਮ ਹੁੰਦਾ, ਤੂੰ ਹੁਣ ਮੇਰੇ ਨਾਲ ਜ਼ੋਰ ਕਰ ਰਿਹਾ, ਇਹ ਤੇਰਾ ਜ਼ੁਲਮ ਹੈ। ਮੇਰੇ ਤੇ ਸਿੱਖ ਕਦੇ ਕਿਸੇ ਦੂਜੇ ਤੇ ਜ਼ੁਲਮ ਨਹੀਂ ਕਰਦਾ, ਉਹ ਤਾਂ ਬਗਾਨੇ ਤੇ ਜ਼ੁਲਮ ਨਹੀਂ ਕਰਦਾ, ਤੂੰ ਤਾਂ ਸਿੱਖ ਬਣ ਕੇ ਸਿੱਖ ਤੇ ਜ਼ੁਲਮ ਕਰਨ ਤੇ ਆ ਗਿਆ। ਇਹ ਧਰਮ ਦਾ ਇਹ ਨਿਆਂ ਹੈ, ਇਨਸਾਫ਼ ਹੈ ਕਿ ਜਿਹੜਾ ਸਿੱਖ ਹੈ ਉਹ ਕਦੇ ਕਿਸੇ ਤੇ ਜ਼ੁਲਮ ਨਾ ਕਰੇ, ਜ਼ੋਰ ਨਾ ਕਰੇ।
ਦਰਗਹਿ ਹੋਣ ਸਜਾਈਆਂ, ਝੂਠੇ ਅਮਲ ਜਿਨਾਏ।
ਜਿਨ੍ਹਾਂ ਦੇ ਝੂਠੇ ਅਮਲ ਹੁੰਦੇ ਨੇ ਤੇਰੇ ਵਰਗੇ, ਉਹਨਾਂ ਨੂੰ ਅੱਗੇ ਫਿਰ ਰੱਬ ਦੀ ਦਰਗਾਹ ਵਿੱਚ ਜਾ ਕੇ ਸਜਾਵਾਂ ਮਿਲਦੀਆਂ। ਜਿਨ੍ਹਾਂ ਦੇ ਝੂਠੇ ਅਮਲ ਨੇ ਨਾ, ਝੂਠੇ ਅਮਲਾਂ ਦੇ ਧਾਰਨੀ ਨੇ, ਉਹਨਾਂ ਨੂੰ ਫਿਰ ਰੱਬ ਦੇ ਘਰ ਦੇ ਵਿੱਚ ਜਾ ਕੇ ਦਰਗਾਹ ਵਿੱਚ ਸਜਾਵਾਂ ਮਿਲਦੀਆਂ ਹਨ।
ਜਮ ਮਾਰਾ ਗੈ ਮਾਰੀਏ, ਰੋਏ ਰੋਏ ਪਛਤਾਏ।
ਉੱਥੇ ਜਦੋਂ ਲੇਖਾ ਹੁੰਦਾ ਨਾ, ਹਿਸਾਬ ਕਿਤਾਬ ਹੁੰਦਾ ਲਾਹੌਰਾ ਸਿੰਘ, ਫਿਰ ਜਮ ਬੜੀਆਂ ਮਾਰਾਂ ਮਾਰਦੇ ਨੇ, ਬੜੀ ਭਿਆਨਕ ਸਜ਼ਾ ਦਿੰਦੇ ਨੇ, ਲੇਖਾ ਮੰਗਦੇ ਨੇ, ਹਿਸਾਬ ਕਿਤਾਬ ਮੰਗਦੇ ਨੇ, ਬੜੀਆਂ ਭਿਆਨਕ ਸਜ਼ਾਵਾਂ ਹੁੰਦੀਆਂ, ਤੇ ਫਿਰ ਬੰਦਾ ਰੋ ਰੋ ਕੇ ਪਛਤਾਵਾ ਕਰਦਾ ਹੈ।
ਨਿਸ਼ਾਨੀ ਛੰਦ ਸੁਣਿਓ ਲਾਹੌਰਾ ਸਿੰਘ ਇਮ ਪੁਨ ਬਾਕ ਕਹੰਦਾ।
ਸੁਣ ਕੇ ਲਾਹੌਰਾ ਸਿੰਘ ਫਿਰ ਅੱਗੋਂ ਬੋਲਿਆ, ਹੁਣ ਗੁਰੂ ਘਰ ਰਹਿੰਦਾ ਸੀ, ਸਾਹਿਬਜ਼ਾਦਿਆਂ ਦਾ ਖਿਡਾਵਾ ਸੀ ਲਾਹੌਰਾ ਸਿੰਘ, ਗਿਆਨ ਦੀਆਂ ਗੱਲਾਂ ਸੁਣਦਾ ਰਹਿੰਦਾ ਸੀ, ਹੁਣ ਆਪਣੇ ਮਤਲਬ ਨੂੰ ਸਿੱਧ ਕਰਨ ਵਾਸਤੇ ਉਹ ਗੱਲਾਂ ਪੂਰੀਆਂ ਸੁਣਾ ਰਿਹਾ ਹੈ। ਲਾਹੌਰਾ ਸਿੰਘ ਫਿਰ ਅੱਗੋਂ ਬੋਲਿਆ, ਕਹਿਣ ਲੱਗਾ,
ਲੇਖਾ ਕੋਈ ਨਾ ਪੁੱਛ ਸੀ ਜਾਂ ਗੁਰ ਬਖਸ਼ੰਦਾ।
ਕਹਿੰਦਾ ਉਹਨਾਂ ਦਾ ਲੇਖਾ ਨਹੀਂ ਹੁੰਦਾ ਜਿਹਨਾਂ ਨੂੰ ਗੁਰੂ ਬਖਸ਼ ਲੈਂਦਾ, ਮੇਰਾ ਕਾਹਦਾ ਲੇਖਾ, ਸਾਨੂੰ ਤਾਂ ਗੁਰੂ ਨੇ ਬਖਸ਼ਿਆ ਹੋਇਆ। ਲਾਹੌਰਾ ਸਿੰਘ ਨੇ, ਉਹਨੇ ਜਦੋਂ ਮਾਲਾ ਸਿੰਘ ਨੇ ਕਿਹਾ ਨਾ ਵੀ ਜ਼ੋਰ ਕਰਦਾ, ਵੇਖਾ ਅੱਗੇ ਲੇਖਾ ਦੇਣਾ ਪੈਣਾ ਰੱਬ ਦੇ ਘਰ ਜਾ ਕੇ ਤੈਨੂੰ, ਕਹਿੰਦਾ ਸਾਨੂੰ ਦੇਣਾ ਹੀ ਨਹੀਂ ਪੈਣਾ ਜੀ, ਸਾਨੂੰ ਤਾਂ ਗੁਰੂ ਨੇ ਬਖਸ਼ਿਆ ਹੋਇਆ, ਜਿਹਨੂੰ ਗੁਰੂ ਬਖਸ਼ ਲੈਂਦਾ ਉਹਨਾਂ ਨੂੰ ਲੇਖਾ ਨਹੀਂ ਦੇਣਾ ਪੈਂਦਾ, ਉਹਨਾਂ ਨੂੰ ਹਿਸਾਬ ਕਿਤਾਬ ਨਹੀਂ ਦੇਣਾ ਪੈਂਦਾ, ਏਦਾਂ ਦਾ ਜਵਾਬ ਦਿੱਤਾ ਲਾਹੌਰਾ ਸਿੰਘ ਨੇ।
ਸੁਣੀ ਤੁਕਾਂ ਸਭ ਸਤ ਗੁਰੂ ਮੰਦਰ ਪਰ ਨੇਰੇ।
ਲਾਗੇ ਹੀ ਚੁਬਾਰੇ ਤੇ ਕਲਗੀਧਰ ਜੀ ਸਨ, ਦਸਵੇਂ ਪਾਤਸ਼ਾਹ ਬਿਰਾਜੇ ਹੋਏ। ਮਹਾਰਾਜ ਜੀ ਨੇ ਦੋਵਾਂ ਦੀਆਂ ਤੁੱਕਾਂ ਸੁਣੀਆਂ, ਲਾਹੌਰਾ ਸਿੰਘ ਦਾ ਵੀ ਜਵਾਬ ਸੁਣਿਆ ਤੇ ਜਿਹੜੀਆਂ ਗੱਲਾਂ ਮਾਲਾ ਸਿੰਘ ਨੇ ਕਹੀਆਂ ਉਹ ਵੀ ਮਹਾਰਾਜ ਜੀ ਨੇ ਸੁਣੀਆਂ।
ਰਿਦੇ ਬਿਰਤੰਤ ਵਿਚਾਰਿਓ ਸਿੱਖ ਸੇਵਕ ਮੇਰੇ।
ਮਹਾਰਾਜ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ ਵੀ ਹੈਣ ਦੋਵੇਂ ਹੀ ਮੇਰੇ ਸਿੱਖ ਨੇ, ਦੋਵੇਂ ਹੀ ਮੇਰੇ ਸਿੱਖ ਨੇ, ਮਾਲਾ ਸਿੰਘ ਵੀ ਮੇਰਾ ਸਿੱਖ ਹੈ ਤੇ ਲਾਹੌਰਾ ਸਿੰਘ ਵੀ ਮੇਰਾ ਸਿੱਖ ਹੈ।
ਧਨ ਲੈ ਧੱਕਾ ਕਰ ਰਿਓ ਰਿਣ ਨਾਹੀਂ ਨਾ ਦੇਤਾ।
ਲਾਹੌਰਾ ਸਿੰਘ ਨੇ ਪੈਸੇ ਲਏ ਨੇ ਮਾਲਾ ਸਿੰਘ ਕੋਲੋਂ, 100 ਰੁਪਇਆ ਲਿਆ ਹੋਇਆ ਤੇ ਹੁਣ ਪੈਸੇ ਲੈ ਕੇ ਧੱਕਾ ਪਿਆ ਕਰਦਾ, ਉਹਨੂੰ ਮੋੜ ਨਹੀਂ ਰਿਹਾ। ਜੇ ਉਹ ਮੰਗਣ ਆਇਆ ਤੇ ਉਹਨੂੰ ਗਿਆਨ ਦੀਆਂ ਗੱਲਾਂ ਸੁਣਾਈ ਜਾ ਰਿਹਾ, ਉਹਨੂੰ ਕਹਿੰਦਾ ਜੀ ਸਿੱਖ ਸਿੱਖ ਦਾ ਖਾਇਕ ਹੈ ਫਿਰ ਨਹਿ ਚਿੰਤਾ ਨਾਹੀਂ ਕਰੇ, ਏਦਾਂ ਦੇ ਜਵਾਬ ਪਿਆ ਦਿੰਦਾ ਤੇ ਉਹ ਕਹਿੰਦਾ ਲੇਖਾ ਦੇਣਾ ਪੈਣਾ, ਕਹਿੰਦਾ ਗੁਰੂ ਬਖਸ਼ ਲਵੇ ਜੇ ਉਹਨੂੰ ਲੇਖਾ ਨਹੀਂ ਦੇਣਾ ਪੈਂਦਾ। ਮਹਾਰਾਜ ਜੀ ਕਹਿੰਦੇ ਹੁਣ ਧੱਕਾ ਕਰ ਰਿਹਾ, ਹੈਣ ਦੋਵੇਂ ਹੀ ਮੇਰੇ ਸਿੱਖ ਤੇ ਲਾਹੌਰਾ ਸਿੰਘ ਪੈਸੇ ਲੈ ਕੇ ਮਾਲਾ ਸਿੰਘ ਕੋਲੋਂ, ਹੁਣ ਉਹਦੇ ਪੈਸੇ ਨਹੀਂ ਮੋੜਦਾ ਤੇ ਧੱਕਾ ਕਰ ਰਿਹਾ।
ਦਿਓ ਪਾਰ ਇਨ ਗੁਰੂ ਪਰ ਤਰ ਲੋਭ ਅਚੇਤਾ।
ਲਾਲਚ ਆਪਣੇ ਮਨ ਚ ਰੱਖਿਆ ਤੇ ਭਾਰ ਗੁਰੂ ਦੇ ਸਿਰ ਤੇ ਰੱਖ ਦਿੱਤਾ ਵੀ ਗੁਰੂ ਆਪੇ ਬਖਸ਼ੇਗਾ, ਜਿਹਨੂੰ ਗੁਰੂ ਬਖਸ਼ ਲਿਆ ਉਹਨੂੰ ਲੇਖਾ ਨਹੀਂ ਦੇਣਾ ਪੈਂਦਾ। ਗੁਰੂ ਨੇ ਥੋੜੀ ਕਿਹਾ ਪੈਸੇ ਲੈ ਕੇ ਮੁੱਕਰੀ ਜਾਓ ਤੇ ਮੁੜ ਕੇ ਤੁਹਾਨੂੰ ਗੁਰੂ ਬਖਸ਼ੀ ਜਾਏ। ਲਾਲਚ ਆਪਣੇ ਮਨ ਚ ਰੱਖਿਆ ਲਾਹੌਰਾ ਸਿੰਘ ਨੇ ਤੇ ਜਿਹੜਾ ਵਜਨ ਹੈ ਉਹ ਗੁਰੂ ਦੇ ਸਿਰ ਤੇ ਪਾ ਦਿੱਤਾ ਵੀ ਗੁਰੂ ਆਪੇ ਬਖਸ਼ ਲਏਗਾ।
ਕਰਕੇ ਖੋਟੇ ਅਮਲ ਕੋ ਤੁਕ ਪੜੀ ਸੁਣਾਈ।
ਉੱਥੇ ਅਮਲ ਕਰਕੇ ਤੇ ਮੁੜ ਕੇ ਅੱਗੋਂ ਤੁਕ ਪੜ ਕੇ ਸੁਣਾ ਦਿੱਤੀ ਆ ਵੀ ਲੇਖਾ ਕੋਈ ਨਾ ਪੁੱਛੇ ਜਾਂ ਗੁਰਬਖਸ਼ੰਦਾ। ਅਮਲ ਖੋਟੇ ਆਪ ਕੀਤੇ ਨੇ ਤੇ ਕਹਿੰਦਾ ਫਿਰ ਉਹਨਾਂ ਦਾ ਲੇਖਾ ਨਹੀਂ ਹੁੰਦਾ ਜਿਨ੍ਹਾਂ ਨੂੰ ਗੁਰੂ ਬਖਸ਼ ਲਵੇ। ਏਦਾਂ ਦੇ ਖੋਟੇ ਕਰਮ ਕਰੀ ਜਾਣ ਤੇ ਮੁੜ ਕੇ ਆਖਣ ਗੁਰੂ ਆਪੇ ਬਖਸ਼ ਲਏਗਾ, ਏਦਾਂ ਕਿਵੇਂ ਹੋ ਸਕਦਾ? ਇਹ ਤਾਂ ਗੁਰੂ ਦੇ ਉੱਤੇ ਭਾਰ ਪਾ ਰਹੇ ਨੇ।
ਹਮਕੋ ਭਾਰ ਨਾ ਹੋਏ ਕਿਮ ਮਨ ਮੈਂ ਠਹਿਰਾਈ।
ਸਾਡੇ ਤੇ ਤਾਂ ਹੁਣ ਇਹਨਾਂ ਦੇ ਮਨ ਵਿੱਚ ਇਹਨਾਂ ਨੇ ਇਹ ਠਹਿਰਾਈ ਹੋਈ ਆ ਵੀ ਸਾਨੂੰ ਨੀ ਕੋਈ ਭਾਰ ਲੱਗਣਾ, ਵੀ ਗੁਰੂ ਆਪੇ ਸਾਨੂੰ ਬਖਸ਼ੇਗਾ, ਜੋ ਅਸੀਂ ਮਰਜ਼ੀ ਕਰੀ ਜਾਈਏ, ਜਿਹੋ ਜੇ ਮਰਜ਼ੀ ਕਰਮ ਕਰੀ ਜਾਈਏ ਗੁਰੂ ਨੇ ਬਖਸ਼ ਹੀ ਲੈਣਾ। ਜੇ ਏਦਾਂ ਸਮਝ ਲਵੇ ਕੋਈ ਤੇ ਆਪਣੇ ਮਨ ਵਿੱਚ ਰੱਖੇ ਹੀ ਨਾ ਏਦਾਂ ਦਾ ਕੋਈ ਫਿਕਰ, ਆਖੇ ਗੁਰੂ ਨੇ ਹੀ ਬਖਸ਼ ਲੈਣਾ, ਤਾਂ ਇਹ ਇਹਨਾਂ ਦੀ ਗਲਤ ਧਾਰਨਾ ਹੈ।
ਦੋਹਰਾ ਸਹਿਜ ਸੁਭਾਇਕ ਆਪਈ ਸਤਗੁਰ ਕੇ ਉਹ ਸੁਣਾਏ।
ਸਹਿਜ ਸੁਭਾਏ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਉੱਤਰ ਦੇ ਤੁਕ ਪ੍ਰਥਮ ਕੋ ਜਥਾ ਯੋਗ ਤਿਸ ਪਾਏ।
ਮਹਾਰਾਜ ਜੀ ਨੇ ਫਿਰ ਜਥਾ ਯੋਗ ਜਿਹੜੀਆਂ ਗੱਲਾਂ ਇਹਨੇ ਕਹੀਆਂ ਸੀ ਨਾ ਲੌਰਾ ਸਿੰਘ ਨੇ, ਲੌਰਾ ਸਿੰਘ ਦੀਆਂ ਕਈਆਂ ਪੰਕਤੀਆਂ ਦਾ ਜਵਾਬ ਗੁਰੂ ਕਲਗੀਧਰ ਜੀ ਨੇ ਵੀ ਫਿਰ ਉੱਚੀ ਆਵਾਜ਼ ਵਿੱਚ ਦੇ ਦਿੱਤਾ। ਉਹਨਾਂ ਦੀ ਆਵਾਜ਼ ਸੁਣ ਰਹੇ ਸੀ ਮਹਾਰਾਜ ਜੀ ਵੀ, ਉਹਨਾਂ ਨੂੰ ਨਹੀਂ ਸੀ ਪਤਾ ਵੀ ਸਤਿਗੁਰੂ ਜੀ ਵੀ ਉੱਤੇ ਬਿਰਾਜੇ ਹੋਏ ਸਾਡੀਆਂ ਗੱਲਾਂ ਸੁਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਖਾਵੇ ਖਰਚ ਨਾ ਦਰੋਹ ਕਰ ਰਹੀਏ ਬੰਦ ਹਜੂਰ।
ਮਹਾਰਾਜ ਜੀ ਨੇ ਆਖਿਆ ਲੌਰਾ ਸਿੰਘ ਜਿਹੜਾ ਸਿੱਖ ਹੈ ਉਹ ਕਿਸੇ ਨਾਲ ਧਰੋਹ ਕਰਕੇ ਨਹੀਂ ਖਾਂਦਾ, ਕਿਸੇ ਨਾਲ ਛਲ ਕਰਕੇ ਕਪਟ ਕਰਕੇ ਨਹੀਂ ਖਾਂਦਾ। ਸਿੱਖ ਤਾਂ ਹਮੇਸ਼ਾ ਆਪਣੇ ਗੁਰੂ ਦੇ ਹਜੂਰ ਹੱਥ ਬੰਨ ਕੇ ਰਹਿੰਦਾ, ਸਿੱਖ ਕਦੇ ਧਰੋਹ ਕਰਕੇ ਨਹੀਂ ਖਾਂਦਾ। ਜਿਵੇਂ ਤੂੰ ਕਹਿੰਦਾ ਵੀ ਸਿੱਖ ਸਿੱਖ ਦਾ ਖਾਇਕ ਹੈ, ਵੀ ਸਿੱਖ ਦਾ ਖਾ ਕੇ ਆਪਣੇ ਮਨ ਚ ਚਿੰਤਾ ਦੂਰ ਕਰਦੇ, ਤਾਂ ਧਰੋਹ ਕਰਕੇ ਖਾਣ ਵਾਲੀ ਗੱਲ ਹੈ ਨਾ, ਪਰ ਸਿੱਖ ਕਦੇ ਕਿਸੇ ਨਾਲ ਧਰੋਹ ਕਰਕੇ ਨਹੀਂ ਖਾਂਦਾ, ਉਹ ਆਪਣੇ ਗੁਰੂ ਦੇ ਹਜੂਰ ਹੱਥ ਜੋੜ ਕੇ ਰਹਿੰਦਾ ਹੈ।
ਸਮਝ ਕਰੋ ਨਿਜ ਕਿਰਿਆ ਸਭ ਜਿਸ ਤੇ ਧਰਮ ਨਾ ਦੂਰ।
ਸਮਝ ਕਰਕੇ ਆਪਣੀ ਕਿਰਿਆ ਕਰੋ, ਜਿਹੜਾ ਸਮਝ ਕੇ ਆਪਣੀ ਕਿਰਿਆ ਕਰਮ ਕਰਦਾ, ਮਹਾਰਾਜ ਜੀ ਕਹਿੰਦੇ ਧਰਮ ਉਹਦੇ ਤੋਂ ਦੂਰ ਨਹੀਂ ਹੁੰਦਾ।
ਪੁਨ ਉੱਤਰ ਤੁਕ ਦੂਸਰੀ ਉੱਚੇ ਪਨੀ ਸੁਣਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹਦੀ ਜਿਹੜੀ ਦੂਸਰੀ ਤੁਕ ਸੀ ਨਾ ਉਹਦਾ ਵੀ ਜਵਾਬ ਉੱਚੀ ਆਵਾਜ਼ ਵਿੱਚ ਦਿੱਤਾ।
ਜੈਸੇ ਕਰਮ ਕਰਤਾ ਕਰੇ ਤੈਸਾ ਗੁਰ ਭੁਗਤਾਏ।
ਕਹਿੰਦਾ ਸੀ ਨਾ ਵੀ ਸਿੱਖ ਦਾ ਲੇਖਾ ਕੋਈ ਨਾ ਪੁੱਛੇ ਜਾਂ ਗੁਰਬਖਸ਼ੰਦਾ। ਮਹਾਰਾਜ ਜੀ ਕਹਿੰਦੇ ਫਿਰ ਗੁਰੂ ਵੀ ਉਹੋ ਜਿਹਾ ਹੀ ਲੇਖਾ ਭੁਗਤਾਉਂਦਾ ਜਿਹੋ ਜਿਹੇ ਕੀਤੇ ਕਰਮ ਹੋਣ। ਜਿਹੋ ਜਿਹੇ ਕਰਮ ਕੀਤੇ ਹੁੰਦੇ ਨੇ ਨਾ, ਉਹਨਾਂ ਕੀਤੇ ਹੋਏ ਕਰਮਾਂ ਮੁਤਾਬਕ ਫਿਰ ਗੁਰੂ ਵੀ ਲੇਖਾ ਭੁਗਤਾਉਂਦਾ। ਫਿਰ ਮਹਾਰਾਜ ਜੀ ਨੇ ਗੁਰਬਾਣੀ ਦਾ ਮਹਾਂਵਾਕ ਸੁਣਾਇਆ,
ਸ਼੍ਰੀ ਮੁਖ ਬਾਕ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ।
ਹੱਕ ਸਤਨਾਮ ਸ੍ਰੀ। ਗੁਰਬਾਣੀ ਵਿੱਚ ਐਸਾ ਕੋਈ ਜਵਾਬ, ਐਸਾ ਕੋਈ ਸਵਾਲ ਹੈ ਹੀ ਨਹੀਂ ਸਾਡੀ ਜ਼ਿੰਦਗੀ ਦਾ ਜਿਹਦਾ ਜਵਾਬ ਨਾ ਹੋਵੇ। ਮਹਾਰਾਜ ਜੀ ਨੇ ਕਹਿ ਦਿੱਤਾ ਨਾਲੋ ਨਾਲ, ਕਹਿੰਦੇ ਪੰਕਤੀਆਂ ਯਾਦ ਨੇ ਲੌਰਾ ਸਿੰਘ, ਕਦੇ ਗੁਰੂ ਘਰ ਵਿੱਚ ਇਹ ਵੀ ਸੁਣੀਆਂ ਹੋਣੀਆਂ ਕਿ ਜਿਹੜਾ ਪਰਾਇਆ ਹੱਕ ਹੈ ਹਿੰਦੂ ਵਾਸਤੇ ਗਾਂ ਦੇ ਤੁੱਲ ਹੈ ਤੇ ਮੁਸਲਮਾਨ ਵਾਸਤੇ ਸੂਰ ਦੇ ਤੁੱਲ ਹੈ। ਹੁਣ ਤੂੰ ਵੇਖ ਲੈ ਪਰਾਇਆ ਹੱਕ ਖਾਣ ਵਾ ਇਹ ਗਾਂ ਖਾਣ ਦੇ ਤੁੱਲ ਹੈ, ਗਊ ਖਾ ਲਏਗਾ? ਪਰਾਇਆ ਹੱਕ ਖਾਣਾ ਤਾਂ ਗਊ ਖਾਣ ਦੇ ਤੁੱਲ ਹੈ ਨਾ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਪਰਾਇਆ ਹੱਕ ਖਾਣਾ ਮੁਸਲਮਾਨ ਵਾਸਤੇ ਸੂਰ ਸੂਰ ਦੇ ਤੁੱਲ ਹੈ ਔਰ ਇੱਕ ਹਿੰਦੂ ਵਾਸਤੇ ਗਾਂ ਦੇ ਤੁੱਲ ਹੈ।
ਗੁਰ ਪੀਰ ਹਾਂ ਮਾਤਾ ਪਰੇ ਜਾਂ ਮੁਰਦਾਰ ਨਾ ਖਾਏ।
ਜੇ ਹੁਣ ਇਸ ਤਰ੍ਹਾਂ ਦਾ ਮੁਰਦਾਰ ਨਾ ਖਾਵੇ, ਯਾਨੀ ਕਿ ਪਰਾਇਆ ਹੱਕ ਨਾ ਖਾਵੇ ਕੋਈ, ਉਹਦੀ ਹਾਮੀ ਉਹਦੀ ਗਵਾਹੀ ਗੁਰੂ ਤਾਂ ਭਰਦਾ। ਮੁਸਲਮਾਨ ਹੋਵੇ ਤਾਂ ਪੀਰ ਉਹਦੀ ਹਾਮੀ ਤਾਂ ਭਰਦਾ, ਗਵਾਹੀ ਤਾਂ ਭਰਦਾ ਜੋ ਮੁਰਦਾਰ ਨਾ ਖਾਵੇ। ਜੇ ਸਿੱਖ ਹੋਵੇ ਤੇ ਕਿਸੇ ਦਾ ਪਰਾਇਆ ਹੱਕ ਬਗਾਨਾ ਹੱਕ ਨਾ ਖਾਵੇ ਤੇ ਗੁਰੂ ਉਹਦੀ ਤਾਂ ਗਵਾਹੀ ਭਰਦਾ। ਏਦਾਂ ਨੀ ਗੁਰੂ ਉਹਨਾਂ ਦੀਆਂ ਗਵਾਹੀਆਂ ਭਰਦਾ ਕਿ ਮੈਂ ਇਹਨੂੰ ਬਖਸ਼ਿਆ, ਐਸਾ ਨਹੀਂ ਹੈ। ਜੇ ਇਸ ਪ੍ਰਕਾਰ ਨਾਲ ਪਰਾਇਆ ਹੱਕ ਖਾਣ ਦੀ ਬਿਰਤੀ ਬਣੀ ਹੋਈ ਹੈ ਤੇ ਫਿਰ ਗੁਰੂ ਤੇ ਪੀਰ ਉਹਨਾਂ ਦੀ ਹਾਮਾ ਨਹੀਂ ਭਰਦੇ, ਉਹਨਾਂ ਦੀ ਗਵਾਹੀ ਨਹੀਂ ਭਰਦੇ।
ਜੋ ਪਾਈ ਉੱਚੇ ਮੰਦਰ ਪਰ ਗੁਣ ਖਾਨੀ।
ਇੱਦਾਂ ਸਤਿਗੁਰੂ ਜੀ ਉੱਚੇ ਮੰਦਰ ਵਿੱਚ ਚਵਾਰੇ ਦੇ ਵਿੱਚ ਸਤਿਗੁਰੂ ਜੀ ਬਿਰਾਜੇ ਹੋਏ ਸਨ।
ਉੱਤਰ ਕੀ ਤੁਕ ਤਬੇ ਬਖਾਨੀ।
ਲੋਰਾ ਸਿੰਘ ਦੀਆਂ ਗੱਲਾਂ ਸੁਣ ਕੇ ਮਹਾਰਾਜ ਕਲਗੀਧਰ ਜੀ ਨੇ ਇਹ ਜਵਾਬ ਦੀਆਂ ਪੰਗਤੀਆਂ ਉਹਨੂੰ ਸੁਣਾਈਆਂ। ਮਹਾਰਾਜ ਕਹਿੰਦੇ ਵੀ ਮਾੜੀਆਂ ਜਿਹੀਆਂ ਵਿਚਾਰ ਲਈ ਇਹ ਵੀ ਗੁਰਬਾਣੀ ਦੀਆਂ ਪੰਗਤੀਆਂ, ਤੂੰ ਆਪਣੀਆਂ ਪੰਗਤੀਆਂ ਤਾਂ ਕੋਲੋਂ ਹੀ ਬਣਾਈਆਂ ਸੀ ਨਾ, ਵੀ ਸਿੱਖ ਸਿੱਖ ਦਾ ਖਾਏ ਕਹਿ ਫਿਰ ਨਹਿ ਕੋ ਚਿੰਤ ਕਰੇ। ਇਹ ਪੰਗਤੀ ਕਿੱਥੇ ਲਿਖੀ ਹੈ ਗੁਰਬਾਣੀ ਚ? ਪਰ ਆਹ ਜਿਹੜੀ ਅਸੀਂ ਤੈਨੂੰ ਸੁਣਾ ਰਹੇ ਹਾਂ ਗੁਰਬਾਣੀ ਦਾ ਮਹਾਂਵਾਕ ਹੈ। ਤੂੰ ਤਾਂ ਪੰਗਤੀਆਂ ਆਪਣੇ ਕੋਲੋਂ ਹੀ ਬਣਾ ਲਈਆਂ ਸੀ ਆਪਣੇ ਆਪ ਦੇ ਬਚਾਅ ਵਾਸਤੇ। ਮਹਾਰਾਜ ਜੀ ਨੇ ਏਦਾਂ ਜਵਾਬ ਦਿੱਤਾ, ਉੱਤਰ ਦਿੱਤਾ ਹੈ।
ਤਬੇ ਲਾਹੌਰਾ ਸਿੰਘ ਦਬ ਗਏ।
ਲਾਹੌਰਾ ਸਿੰਘ ਨੇ ਮਹਾਰਾਜ ਜੀ ਦੀ ਆਵਾਜ਼ ਪਛਾਣ ਲਈ ਵੀ ਤਾਂ ਕਲਗੀਧਰ ਜੀ ਬੋਲੇ ਨੇ, ਉਸੇ ਵਕਤ ਦਬਕ ਗਿਆ, ਉਸੇ ਵੇਲੇ ਦਬ ਗਿਆ। ਫਿਰ ਨੀ ਉੱਚੀ ਸਾਹ ਲਿਆ ਉਹਨੇ, ਪਹਿਲਾਂ ਤਾਂ ਟਾਲ ਮਟੋਲਾ ਹੀ ਕਰਦਾ ਨਾ, ਹਾਸੀ ਦੇ ਵਿੱਚ ਹੀ ਜਵਾਬ ਦੇਈ ਜਾਂਦਾ ਸੀ, ਮੈਨੂੰ ਨੀ ਲੇਖਾ ਦੇਣਾ ਪੈਣਾ, ਮੇਰਾ ਗੁਰੂ ਮੈਨੂੰ ਬਖਸ਼ ਲਏਗਾ। ਮਹਾਰਾਜ ਜੀ ਨੇ ਕਹਿ ਦਿੱਤਾ, ਗੁਰੂ ਨੇ ਨਹੀਂ ਜੇ ਬਖਸ਼ਣਾ ਜੇ ਮੁਰਦਾਰ ਖਾਂਦੇ, ਜੇ ਗੁਰੂ ਨੇ ਕੋਈ ਗਵਾਹੀ ਨੀ ਭਰਨੀ। ਤੇ ਹੁਣ ਦਬਕ ਗਿਆ ਲਾਹੌਰਾ ਸਿੰਘ, ਚੁੱਪ ਕਰ ਗਿਆ।
ਲਖ ਨਿਜ ਕੂਰੋ ਕਹਿਤ ਨਾ ਪਾਇਓ।
ਆਪਣੇ ਆਪ ਨੂੰ ਝੂਠਾ ਸਮਝ ਲਿਆ ਇਹਨੇ, ਸਮਝ ਲਿਆ ਕਿ ਮੈਂ ਝੂਠਾ, ਗੁਰੂ ਸਾਹਿਬ ਨੇ ਇਹ ਜਵਾਬ ਮੈਨੂੰ ਦਿੱਤੇ ਹਨ।
ਮਾਲਾ ਸਿੰਘ ਕੋ ਮ੍ਰਿਦੁਲ ਉਚਾਰੇ।
ਇਹਨੇ ਭਾਈ ਮਾਲਾ ਸਿੰਘ ਨੂੰ ਫਿਰ ਬੜੀਆਂ ਮਿੱਠੀ ਜਵਾਬ ਵਿੱਚ ਹੱਥ ਜੋੜ ਕੇ ਬੜੇ ਪਿਆਰ ਨਾਲ ਉਹਨੂੰ ਬੋਲਿਆ,
ਦੇਹੈ ਤਨ ਪੁਨ ਆਓ ਸਕਾਰੇ।
ਲੱਗਾ ਭਾਈ ਮਾਲਾ ਸਿੰਘ ਮੇਰੇ ਕੋਲੋਂ ਗਲਤੀ ਹੋ ਗਈ ਹੈ, ਕੱਲ ਸਵੇਰੇ ਆਈ ਮੈਂ ਤੇਰੇ ਪੈਸੇ ਮੋੜ ਦਿਆਂਗਾ, ਕੱਲ ਸਵੇਰੇ ਆਈ ਜਿੰਨੇ ਤੇਰੇ ਪੈਸੇ ਲਏ ਨੇ ਮੈਂ ਹੱਥ ਜੋੜ ਕੇ ਤੈਨੂੰ ਮੋੜ ਦਿਆਂਗਾ।
ਹਸਤ ਹੋ ਤੋ ਨੈ ਕੀ ਜੈ ਰੋਸ।
ਮੈਂ ਤਾਂ ਹੱਸਦਾ ਸੀ ਤੇਰੇ ਨਾਲ, ਮਖੌਲ ਕਰਦਾ ਸੀ, ਗੁੱਸਾ ਨਾ ਕਰੀ ਮਨ ਚ। ਮਾਲਾ ਸਿੰਘ ਨੂੰ ਨੇ ਏਦਾਂ ਲਾਹੌਰਾ ਸਿੰਘ ਨੇ ਫਿਰ ਠਰਮਰ ਵੀ ਕਰ ਲਿਆ, ਕਹਿੰਦਾ ਹੱਸਦਾ ਸੀ ਮੈਂ ਤੇਰੇ ਨਾਲ, ਇਹਨੂੰ ਇਹ ਸੀ ਵੀ ਕਿਤੇ ਹੁਣ ਗੁਰੂ ਸਾਹਿਬ ਕੋਲ ਸ਼ਿਕਾਇਤ ਨਾ ਕਰਨ ਲੱਗ ਪਏ ਮੇਰੀ, ਤੂੰ ਹੱਥ ਵੀ ਜੋੜਦਾ, ਕਹਿੰਦਾ ਹੁਣ ਗੁੱਸਾ ਨਾ ਕਰੀ, ਮੈਂ ਤੇਰੇ ਨਾਲ ਮਖੌਲ ਕਰਦਾ ਸੀ, ਹੱਸਦਾ ਸੀ।
ਛਿਮਾ ਤਰੋ ਸਿਮਰੋ ਨੈ ਦੋਸ਼।
ਮਾਫ ਕਰ ਦਈ, ਮੇਰਾ ਕੋਈ ਦੋਸ਼ ਨਾ ਸਿਮਰੀ। ਹਾਂ ਜੇ ਮੇਰੇ ਕੋਲੋਂ ਗਲਤੀ ਹੋ ਵੀ ਗਈ ਹੈ ਕੋਈ, ਤੇ ਮੇਰੀ ਗਲਤੀ ਦੀ ਵਿਚਾਰ ਨਾ ਕਰੀ।
ਕਿਮ ਕਹਿ ਨਿਜ ਨਿਜ ਘਰ ਸੁਪਤਾਏ।
ਕਹਿ ਕੇ ਆਪਣੇ ਆਪਣੇ ਘਰ, ਮਾਲਾ ਸਿੰਘ ਆਪਣੇ ਘਰ ਚਲਾ ਗਿਆ, ਆਪੋ ਆਪਣੇ ਘਰ ਵਿੱਚ ਸੌ ਗਏ।
ਸਰਬ ਜਾਮਨੀ ਜਬੇ ਬਿਤਾਏ।
ਔਰ ਸਰਬ ਜਾਮਨੀ ਸਾਰੀ ਰਾਤ ਇਹਨਾਂ ਨੇ ਬਤੀਤ ਕੀਤੀ ਹੈ।
ਉੱਠ ਕਲਗੀਧਰ ਸੋਚ ਸ਼ਨਾਨੇ।
ਕਲਗੀਧਰ ਪਾਤਸ਼ਾਹ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠੇ ਨੇ, ਉੱਠ ਕੇ ਗਰੀਬ ਨਵਾਜ ਸਾਹਿਬ ਨੇ ਸੋਚ ਸ਼ਨਾਨ ਕੀਤਾ ਹੈ।
ਪੈਰੇ ਬਸਤਰ ਦੀਪਤ ਦੁਤਿਵਾਨੇ।
ਮਹਾਰਾਜ ਜੀ ਨੇ ਸੋਹਣੇ ਬਸਤਰ, ਜਿਨ੍ਹਾਂ ਦੀ ਬੜੀ ਦੁਤੀ ਹੈ, ਬੜੀ ਆਭਾ ਹੈ, ਬੜਾ ਪ੍ਰਕਾਸ਼ ਹੈ, ਐਸੇ ਸੁੰਦਰ ਬਸਤਰ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਹਨ।
ਸਭਾ ਮਝਾਰ ਪਿਰਾਜੇ ਜਾਈ।
ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਆਪਣੀ ਸਭਾ ਵਿੱਚ, ਆਪਣੇ ਦੀਵਾਨ ਵਿੱਚ ਆਣ ਕੇ ਬਿਰਾਜੇ ਹਨ।
ਮਿਲੇ ਸਭਾ ਸਦ ਜੇ ਸਮੁਦਾਈ।
ਔਰ ਜਿੰਨੀ ਸਭਾ ਸੀ, ਜਿੰਨੇ ਮਹਾਰਾਜ ਜੀ ਦੇ ਸੂਰਮੇ ਬਹਾਦਰ ਯੋਧੇ ਸਨ, ਸਾਰੇ ਆ ਕੇ ਸਤਿਗੁਰਾਂ ਦੀ ਸਭਾ ਵਿੱਚ ਪਹੁੰਚੇ ਹਨ।
ਉੱਠਿਓ ਲਾਹੌਰਾ ਸਿੰਘ ਸਕਾਰੇ।
ਭਾਈ ਲਾਹੌਰਾ ਸਿੰਘ ਵੀ ਸਵੇਰੇ ਸਵੇਰੇ ਉੱਠਿਆ।
ਮਾਲਾ ਸਿੰਘ ਕੋ ਨਿਕਟ ਹਕਾਰੇ।
ਭਾਈ ਮਾਲਾ ਸਿੰਘ ਨੂੰ ਆਪਣੇ ਕੋਲ ਸਵੇਰ ਹੁੰਦਿਆਂ ਹੀ ਬੁਲਾਇਆ।
ਗਿਨਿਓ ਰਜਤ ਪਣ ਸਤ ਦੇ ਦੀਨਾ।
100 ਰੁਪਇਆ ਗਿਣ ਕੇ ਮਾਲਾ ਸਿੰਘ ਨੂੰ ਦੇ ਦਿੱਤਾ। ਲੌਰਾ ਸਿੰਘ ਨੇ ਆਖਿਆ, ਮਹਾਰਾਜ ਆ ਲੋ ਤੁਹਾਡੇ ਪੈਸੇ, ਤੇ ਮੇਰੀ ਗਲਤੀ ਖਿਮਾ ਕਰ ਦਿਆ। ਜੇ ਮੈਂ ਹੱਸਦਾ ਸੀ ਤੁਹਾਡੇ ਨਾਲ, ਮਖੌਲ ਕਰਦਾ ਸੀ, ਗੁੱਸਾ ਨਾ ਕਰਿਆ ਜੇ ਮਨ ਵਿਚ। ਏਦਾਂ 100 ਰੁਪਇਆ ਇਹਨੇ ਭਾਈ ਮਾਲਾ ਸਿੰਘ ਨੂੰ ਮੋੜ ਦਿੱਤਾ।
ਕਰਜ਼ ਉਤਾਰ ਹਰਖ ਦਿਸ ਕੀਨਾ।
ਆਪਣਾ ਕਰਜ਼ਾ ਲਾ ਕੇ ਸਿਰ ਤੋਂ ਇਹ ਮਨ ਚ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਪੁਨ ਕਰ ਸੋਚ ਇਸ਼ਨਾਨ ਸੁਧਾਰਾ।
ਫਿਰ ਇਹਨੇ ਸੋਚ ਇਸ਼ਨਾਨ ਕੀਤਾ ਹੈ।
ਜੈ ਕਲਗੀ ਤਰ ਕੋ ਦਰਬਾਰਾ।
ਜਿੱਥੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀ ਧਰ ਜੀ ਦਾ ਦਰਬਾਰ ਸਜਿਆ ਹੈ।
ਜੋਰੇ ਹੱਥ ਧਰੇ ਪਦ ਮਾਥਾ।
ਸਤਿਗੁਰਾਂ ਦੇ ਦਰਬਾਰ ਵਿਚ ਆਇਆ ਔਰ ਆ ਕੇ ਬੜੇ ਪਿਆਰ ਨਾਲ, ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਮੱਥਾ ਟੇਕਿਆ ਹੈ।
ਨਿਸਬਿਰਤਾਂਤ ਚਿਤਵਤ ਚਿਤ ਸਾਥਾ।
ਔਰ ਰਾਤ ਦਾ ਜਿਹੜਾ ਬਿਰਤਾਂਤ ਸੀ, ਜੋ ਹੋਇਆ ਸੀ ਲੌਰਾ ਸਿੰਘ ਦਾ ਮਾਲਾ ਸਿੰਘ ਨਾਲ ਜੋ ਵਾਰਤਾਲਾਪ ਹੋਏ, ਗੁਰੂ ਸਾਹਿਬ ਨੇ ਵੀ ਜਿਹੜਾ ਜਵਾਬ ਦਿੱਤਾ ਸੀ, ਉਹ ਸਾਰੀਆਂ ਗੱਲਾਂ ਇਹਨੇ ਰਾਤ ਦੀਆਂ ਮਨ ਚ ਵਿਚਾਰੀਆਂ ਹਨ।
ਹਿਤ ਬਖਸ਼ਾਵਨ ਦੋਸ਼ ਮਾਨਾ।
ਦੋਸ਼ ਤਾਂ ਬੜਾ ਵੱਡਾ ਸੀ ਲੌਰਾ ਸਿੰਘ ਦਾ, ਨੀਅਤ ਖਰਾਬ ਸੀ ਸੱਚ ਦੇ ਵਿਚ। ਆਪਣਾ ਦੋਸ਼ ਜੋ ਇਹਦੇ ਕੋਲੋਂ ਹੋਇਆ, ਉਹ ਗੁਰੂ ਪਾਤਸ਼ਾਹ ਜੀ ਕੋਲੋਂ ਬਖਸ਼ਾਉਣ ਵਾਸਤੇ।
ਹੋਏ ਦੀਨ ਮਨ ਤਬੈ ਬਖਾਨਾ।
ਦੀਨ ਮਨਾ ਹੋ ਕੇ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਕਹਿਣ ਲੱਗਾ,
ਛੰਦ ਗੁਰ ਤੇ ਵਿਛੜਿਆ ਸਿੱਖ ਲੋਪੀ ਕਾਮ ਕਉ।
ਮਹਾਰਾਜ ਜੀ, ਗੁਰੂ ਤੋਂ ਵਿਛੜਿਆ ਹੋਇਆ ਸਿੱਖ ਜਿਹੜਾ ਲੋਭੀ ਹੋ ਜੇ, ਉਹ ਕਿਸ ਕੰਮ ਦਾ ਹੈ? ਕਿਸੇ ਕੰਮ ਦਾ ਨਹੀਂ। ਲੋਭੀ ਹੋਇਆ ਗੁਰੂ ਤੋਂ ਵਿਛੜਿਆ ਸਿੱਖ ਕਿਸੇ ਕੰਮ ਦਾ ਨਹੀਂ।
ਬਖਸ਼ੈ ਗੁਰ ਬਖਸ਼ਿੰਦ ਮੇਲੈ ਛਾਡ ਰਹੋ।
ਗੁਰੂ ਬਖਸ਼ਣ ਹਾਰ ਬਖਸ਼ੰਦ ਹੈ, ਤੇ ਬਖਸ਼ ਕੇ ਗੁਰੂ ਆਪਣੇ ਨਾਲ ਮੇਲ ਲਵੇ ਤੇ ਉਹ ਸਿੱਖ ਕੰਮ ਦਾ ਬਣ ਜਾਂਦਾ ਹੈ, ਯਾਨੀ ਕਿ ਉਹ ਸਿੱਖ ਸਫਲਾ ਹੋ ਜਾਂਦਾ ਹੈ।
ਔਗਣ ਹਾਰੇ ਨੀਤ ਚਲੈ ਨਾ ਸਾਚ ਮਗ।
ਮਹਾਰਾਜ, ਅਸੀਂ ਔਗਣ ਆ ਰਹੇ ਹਾਂ, ਨਿੱਤ ਔਗਣ ਆ ਰਹੇ ਹਾਂ, ਔਰ ਅਸੀਂ ਸੱਚ ਦੇ ਰਸਤੇ ਤੇ ਸੱਚ ਦੇ ਮਾਰਗ ਤੇ ਨਹੀਂ ਚੱਲਦੇ।
ਲੰਪਟ ਪਏ ਕੁਟੰਬ ਨਾ ਮਿਥਿਆ ਲਖਿਓ ਜਗ।
ਮਹਾਰਾਜ, ਅਸੀਂ ਕੁਟੰਬ ਦੇ ਮੂੰਹ ਵਿਚ ਹੀ ਲੰਪਟ ਹੋਏ ਫਿਰਦੇ ਆ, ਇਸ ਜਗਤ ਨੂੰ ਮਿਥਿਆ ਨੀ ਸਮਝਿਆ, ਬਿਨਸਣ ਵਾਲਾ ਨੀ ਸਮਝਿਆ।
ਦੋਹਰਾ ਹੱਸ ਕਰ ਸ਼੍ਰੀ ਮੁਖ ਤੇ ਕਯੋ ਨੈ ਤਰੀਏ ਬਿਪਰੀਤ।
ਹੱਸ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ, ਲਾਹੌਰਾ ਸਿੰਘ, ਅੱਗੇ ਤੋਂ ਕਦੇ ਏਦਾਂ ਦੀ ਉਲਟੀ ਬਿਰਤੀ ਨਹੀਂ ਰੱਖਣੀ, ਵਿਪਰੀਤ ਬੁੱਧੀ ਆਪਣੇ ਅੰਦਰ ਨਹੀਂ ਧਾਰਨ ਕਰਨੀ।
ਗੁਰ ਕੀ ਇਹ ਆ ਗਿਆ ਸਈ ਵੇਦ ਧਰਮ ਕੀ ਰੀਤ।
ਧਰਮ ਗ੍ਰੰਥਾਂ ਤੇ ਸ਼ਾਸਤਰਾਂ ਦੀ ਰੀਤ ਹੈ ਕਿ ਸਿੱਖ ਦਾ ਫਰਜ਼ ਹੈ ਗੁਰੂ ਦੀ ਆਗਿਆ ਵਿਚ ਚੱਲਣਾ, ਗੁਰੂ ਦੇ ਹੁਕਮ ਵਿਚ ਚੱਲਣਾ।
ਕਾਮ ਕ੍ਰੋਧ ਮਦ ਲੋਭ ਤੇ ਕਰੋ ਨਹੀਂ ਅਪਰਾਧ।
ਕਾਮ ਕਰਕੇ, ਕ੍ਰੋਧ ਕਰਕੇ, ਹੰਕਾਰ ਕਰਕੇ, ਲੋਭ ਕਰਕੇ ਕਦੇ ਕਿਸੇ ਪ੍ਰਕਾਰ ਦਾ ਅਪਰਾਧ ਨਹੀਂ ਕਰਨਾ।
ਰਿਦਾ ਸਰਲ ਬਿਨ ਕਪਟ ਤੇ ਪੰਥ ਚਲੇ ਇਹੋ ਸਾਧ।
ਔਰ ਆਪਣੇ ਹਿਰਦੇ ਨੂੰ ਸਰਲ ਕਰਕੇ ਬਿਨਾਂ ਕਪਟ ਤੋਂ ਇਸ ਸਾਧੂ ਪੁਣੇ ਦੇ ਰਸਤੇ ਤੇ ਮਾਰਗ ਤੇ ਚੱਲਣਾ ਹੈ।
ਨਿਕਟ ਬਿਠਾਇਓ ਆਪਣੇ ਸਿੱਖਿਆ ਦੇ ਬੇਹੇਤ।
ਮਹਾਰਾਜ ਜੀ ਨੇ ਭਾਈ ਲਾਹੌਰਾ ਸਿੰਘ ਨੂੰ ਆਪਣੇ ਕੋਲ ਬਿਠਾ ਲਿਆ ਸਿੱਖਿਆ ਦੇਣ ਵਾਸਤੇ।
ਸੁਨਤ ਸਭਾ ਮੈਂ ਸਿੱਖ ਸਭ ਸ਼ੋਭਤ ਸੁਮਤ ਸਮੇਤ।
ਭਾਈ ਲਾਹੌਰਾ ਸਿੰਘ ਦੇ ਸਮੇਤ ਜਿੰਨੀ ਸਭਾ ਵਿਚ ਸਿੱਖ ਸੇਵਕ ਬੈਠੇ ਸਨ, ਸਭ ਨੇ ਗੁਰੂ ਕਲਗੀਧਰ ਦੀ ਸਿੱਖਿਆ ਸੁਣੀ। ਜਿਹੜੀ ਸਿੱਖਿਆ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵੇਲੇ ਲੌਰਾ ਸਿੰਘ ਤੇ ਸਾਰੇ ਸਿੱਖਾਂ ਨੂੰ ਦਿੱਤੀ ਹੈ। ਉਸ ਸਿੱਖਿਆ ਦਾ ਨਾਮ ਹੈ ਮੁਕਤੀਨਾਮਾ। ਉਹ ਮੁਕਤੀਨਾਮਾ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ। ਇਹਦੀ ਕਥਾ ਸੁਣਨ ਦਾ ਬੜਾ ਵੱਡਾ ਮਹੱਤਵ ਹੈ ਮੁਕਤੀਨਾਮੇ ਦਾ। ਪੁਰਾਣੇ ਸਿੰਘ ਮੁਕਤੀਨਾਮੇ ਦਾ ਨਿਤਨੇਮ ਕਰਿਆ ਕਰਦੇ ਸੀ, ਮੁਕਤੀਨਾਮੇ ਦਾ ਜਾਪ ਕਰਿਆ ਕਰਦੇ ਸੀ, ਕਿਉਂਕਿ ਮੁਕਤੀਨਾਮੇ ਦੇ ਜਾਪ ਦਾ ਬੜਾ ਵੱਡਾ ਫਲ ਅਖੀਰ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਦੱਸਿਆ ਕਿ ਛੋਟਾ 84 ਜਿਨ ਇਹ ਲਹੀ ਰਹਿਣੀ ਰਹਿ ਜਾਨੀਐ ਨੀਕੀ ਅੱਗ ਤੇ ਛੂਟੈ ਸ਼੍ਰੇ ਹੋਏ ਜੀ ਕੀ ਜੇ ਨਰ ਪਚੀ ਅਧਿਕ ਸੰਸਾਰੀ ਫਸੇ ਕਰਮ ਮੈਂ ਜੋ ਮਦ ਜਾਰੀ ਤਿੰਨ ਤੇ ਸੁਣ ਸੁਣ ਮਾਨੈ ਨਹੀਂ ਧਰੋ ਸਤਿਗੁਰੂ ਜਿਮ ਕਹੀ। ਇਸ ਮੁਕਤੀਨਾਮੇ ਦੀ ਕਥਾ ਸੁਣਨ ਦਾ ਬੜਾ ਵੱਡਾ ਪੁੰਨ ਹੈ ਮਹਾਤਮ ਹੈ ਉਹ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ। ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਮੁਕਤੀਨਾਮੇ ਦੀ ਕਥਾ ਸਰਵਣ ਕਰੋਗੇ।